चक्र चिहन अर बरन जात अर पात निहिन जहे रूप रंग अर रेख पेख को कह न सकत के अचल मूर्त अनुभव प्रकाश अमित और जय कोटेन्द्रेन्द्रान साहे साहन गिर जय त्रिपवन मीप सुर नर सुर नेत नेत बन तीर्ण कहत सर्वनाम कथ कवन कर्मना वर्णत समत अस्कृपान खंडो खड़ग चौक चवर अरती सैफ सुरोही सहती यह हमारे पी तीर तुही सहती तुही चवर तरवार नाम तिहारो जो जपै सिंध पवपार काल तुही काली तुही देवी अरती तुही निशानी जीत की आज तुही जगवी खड़ग केत में शरण तिहारी आप हार रैलिहु उवारी सर्व ठौर मोह सहाई दुष्ट दुख ते लिहु बचाई नमस्कार श्री खड़ग को करो सहित चितलार पूर्ण करो ग्रंथ तुम वे करो सहाय मुकुच शास्त्र खट पिंग गिरन चढ़ जाय अंध लख बदरो सुने जाओ काल कृपा कराय महा बुद्ध प्रवत शुमारी पर न सक महिमा जो तिहारी हम न सकत कर सिवत तुम्हारी आप लेहो तुम कथा सुधारी हम न सकत कर सिवत तुम्हारी आप लिहो तुम कथा सुधा
वाहे गुरु साहिब जियो चौपाई विक्रम माधव बोल पठायो आदर दे आसन बैठायो कहस दिजाग्या देहो सो करहा प्राणन लगे हेत तो हिलारहा चौपाई विक्रम माधव बोल पठायो
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਕਲਗੀਧਰ ਪਾਤਸ਼ਾਹ ਜੀ, ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ। ਆਪਾਂ ਲੜੀਵਾਰ ਸ਼ਰਵਣ ਕਰਕੇ ਲਾਹੇ ਹਾਸਲ ਕਰ ਰਹੇ ਹਾਂ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਅਨੇਕਾਂ ਨਾਮ ਲੈ ਕੇ ਨਮਸਕਾਰਾ ਕਰ ਰਿਹਾ ਉਸਤੀ ਕੀਤੀ ਹੈ, ਉੱਥੇ ਅਕਾਲ ਪੁਰਖ ਦੀ ਆਗਿਆ ਨਾਲ ਜਿਹੜੇ ਵਿਸ਼ਨੂੰ ਨੇ ਸਮੇਂ ਸਮੇਂ ਅਨੁਸਾਰ 24 ਅਵਤਾਰ ਧਾਰੇ, ਮੱਝ ਕੱਛ ਬਰਾ ਰਾਮ ਚੰਦਰ ਨਰਸਿੰਘ ਬੋਲ ਅਵਤਾਰ, ਹੋਏ ਖਾਲਸੇ ਨੂੰ ਵੀ ਇਹ ਸੰਸਕ੍ਰਿਤ ਵਿੱਚ ਕਿੱਥੋਂ ਪੜ੍ਹਦੇ ਫਿਰਨਗੇ ਸਹੂਲਤ ਲਈ। ਉਹ ਪੁਰਾਣਾਂ ਦੇ ਵਿੱਚੋਂ ਲੱਥਾ ਕਰਕੇ ਆਪਣੀ ਬਾਣੀ ਰਾਹੀਂ ਬਖਸ਼ ਦਿੱਤਾ ਹੈ। ਖਾਲਸੇ ਅੰਦਰ ਵੀ ਰਸ ਭਰਨ ਵਾਸਤੇ ਝੰਡੀ ਦੇ, ਦੁਰਗਾ ਦੇ, ਜੰਗ ਯੁੱਧ ਦੇ ਪ੍ਰਸੰਗ ਲਿਖੇ। ਕਿਵੇਂ ਉਹਨੇ 9 ਪਦਮ ਕਰੋੜ ਜਿਹੜੇ ਤਹਿਤ ਇਹਨਾਂ ਨੂੰ ਮਾਰ ਮੁਕਾਇਆ ਕਿ ਨਹੀਂ, ਸੰਭਤੇ ਨੇ ਸੰਭ ਵਰਗੇ ਰਗਤ ਬਿਰਜ ਵਰਗੇ ਮੌਤ ਦੇ ਘਾਟ ਉਤਾਰਤੇ। ਇਸੇ ਤਰ੍ਹਾਂ ਧਰਮੀ ਰਾਜਿਆਂ ਦੇ ਪ੍ਰਸੰਗ ਲਿਖੇ, ਦਿਸ਼ਟਕੂਟਾਂ ਰਾਹੀਂ ਸ਼ਾਸਤਰਾਂ ਦੇ ਅਨੇਕਾਂ ਨਾਂ ਲਿਖੇ। ਉਦੋਂ ਬਾਅਦ ਫਿਰ 405 ਜਿਹੜੇ ਸ਼ਲਕਾਉਟ ਦੇ ਵੀ ਪ੍ਰਸੰਗ ਲਿਖੇ ਹੈ, ਜਿਹੜੇ ਕੋਈ ਚਕਤਰੋ ਗ੍ਰੰਥ ਦੇ 360 ਆਉਂਦੇ ਹੈ। ਉਹਨਾਂ ਦਾ ਰਸਤਾ ਬਾਕੀ ਆਪ ਜੀ ਦੇ ਸਮੇਂ ਵਿੱਚ ਜਾਂ ਕੋਈ ਹੋਰ ਪਾਸੇ ਤੋਂ ਸੁਣੇ ਸੁਣਾਏ, ਉਹ ਵੀ ਵਿੱਚ ਮਹਾਰਾਜ ਨੇ ਉਹ ਐਡ ਕਰ ਦਿੱਤੇ, ਵਿੱਚ ਲਿਖ ਦਿੱਤੇ। ਉਹ 404 ਨੇ ਇੱਕ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਕਿਸੇ ਰੂਪ ਵਿੱਚ ਉਹ ਲਿਖਣਗੇ। ਇਸ ਤਰ੍ਹਾਂ 405 ਨੇ ਜਿਨ੍ਹਾਂ ਦੇ ਵਿੱਚੋਂ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਇਹ 91 ਜਿਹੜਾ ਪ੍ਰਸੰਗ ਹੈ ਸ਼ੁਰੂ ਕੀਤਾ ਸੀ। ਗੋਬਿੰਦ ਚੰਦ ਨਾਮ ਦਾ ਰਾਜਾ ਜਿਹੜਾ ਆਪਣਾ ਮਿੱਤਰ ਸੀ ਮਾਧਵਾ ਨਾਲ, ਜੋ ਬੜੇ ਵਿਆਕਰਨ, ਇਸੇ ਸ਼ਾਸਤਰ, ਹੋਰ ਜਿਹੜੀਆਂ ਸੰਗੀਤ ਦੀਆਂ ਰਾਗਾਂ ਦੀਆਂ ਪੁਸਤਕਾਂ ਉਹ ਵੀ ਪੜ੍ਹਿਆ ਸੀ। ਰਾਗਾਂ ਵਿੱਚ ਵੀ ਸਿਆਣਾ ਸੀ, 6 ਸ਼ਾਸਤਰਾਂ ਦਾ ਵੀ ਇਹ ਕਹਿਤਾ ਸੀ। ਪਾਣੀ ਮੁਨੀ ਨੇ 9 ਵਿਆਕਰਨ ਹੈ, ਜਿਹੜਾ ਕੋਈ ਉਹ ਪੜ੍ਹ ਜਾਏ 9 ਵਿਆਕਰਨ, ਫਿਰ ਉਹਨੂੰ ਕਿਤਾਬ ਦਿੱਤਾ ਜਾਂਦਾ ਉਪਾਦੇ। ਜਿਹੜਾ 108 ਉਪਨਿਸ਼ਦਾਂ ਪੜ੍ਹਿਆ ਹੋਵੇ ਉਹਨੂੰ ਇਹ ਕਿਤਾਬ ਦਿੱਤਾ ਜਾਂਦਾ ਸੀ 108। ਅੱਜ ਕੱਲ੍ਹ ਤਾਂ ਜਿਹਨੂੰ ਊੜਾ ਵੀ ਨਹੀਂ ਆਉਂਦਾ ਬਾਬੇ ਨੂੰ 108 ਲਿਖਾਈ ਫਿਰਦਾ ਹੈ। ਅਤੇ ਜੇ ਕੋਈ ਮਰ ਮੁਰ ਗਿਆ ਹੋਵੇ ਉਹਦੇ ਮਗਰੋਂ ਲਾਈਦਾ ਹੁੰਦਾ ਸੀ 111। ਉਹਨੇ ਕਈਆਂ ਨੂੰ ਪਤਾ ਹੀ ਨਹੀਂ ਵੀ 111 ਜਿਉਂਦੇ ਨਾਲ ਲਾਈਦਾ ਕਿ ਮਰੇ ਨਾਲ ਲਾਈਦਾ। ਉਹ ਜਿਉਂਦਾ ਜਾਗਦਾ ਫਿਰਦਾ ਹੁੰਦਾ, ਲਿਖਿਆ ਹੁੰਦਾ 111। ਉਹ 11 ਮਤਲਬ ਹੈ ਵੀ ਜਿਹੜੀ ਇਹ ਪਾਰਵਤੀ ਹੈ ਨਾ, ਇਹ ਮਰ ਮਰ ਕੇ 111 ਵਾਰੀ ਜਮ ਜਮ ਕੇ ਮਰੀ ਹੈ। ਇਹ 111 ਵਾਰੀ ਉਹਦਾ ਇਹ ਸਿਰਜਾ ਲੈ ਕੇ ਆਪਣੇ ਗਲ ਵਿੱਚ ਪਾ ਲੈਂਦਾ ਸੀ, ਸਿਰ ਗਰ ਵੱਢ ਕੇ ਉਹ 11 ਇਹਦੇ ਗਲ ਦੇ ਵਿੱਚ ਪਾਈਆਂ ਹੋਈਆਂ ਸ਼੍ਰੀ ਮਾਲਾ ਜੀ ਪਾਰਵਤੀ ਦੀ। ਫਿਰ ਉਹ ਅਮਰ ਕਥਾ ਸੁਣਾ ਕੇ ਉਹਨੂੰ ਅਮਰ ਕਰ ਲਿਆ ਸੀ। ਉਹ ਤੀਜੀ ਵਾਰ ਕਥਾ ਸੁਣਾਈ ਸੀ। ਇੱਕ ਵਾਰੀ ਤਾਂ ਤੋਤਾ ਸੁਣ ਗਿਆ ਸੀ, ਇਹ ਸੌਂ ਸੂਈ ਗਈ ਸੀ। ਇਸ ਤਰ੍ਹਾਂ ਦੇ ਪ੍ਰਸੰਗ ਇਹਦੇ ਕਥਾ ਦੇ ਵੀ ਆਉਂਦੇ ਨੇ। ਇਸ ਤਰ੍ਹਾਂ ਕਹਿੰਦੇ ਉਹਦੇ ਗਲ ਦੇ ਵਿੱਚ 111 ਦੀ ਮਾਲਾ ਪਾਈ ਹੋਈ ਹੈ ਸ਼ਿਵਜੀ ਦੇ, ਅਤੇ ਉਹ ਹੁਣ ਮਰਿਆਂ ਦੀ ਪਾਈ ਹੋਈ ਹੈ। ਇਸ ਕਰਕੇ ਮਰੇ ਨਾਲ 111 ਲਾਉਂਦੇ ਨੇ। ਇਹ ਪੂਰਾ ਹੋ ਗਿਆ, ਉਹ ਜਾਣੀ ਸਭ ਤੋਂ ਵੱਡੀ ਮਾਲਾ, ਪੂਰੀ ਮਾਲਾ 111 ਦੀ ਹੈ। ਫੇਰਨ ਵਾਲੀ ਪੂਰੀ ਮਾਲਾ 108 ਦੀ ਹੈ। ਸ਼੍ਰੋਮਣੀ ਮਾਲਾ ਇਵੇਂ ਵੀ 108 ਨਿਸ਼ਦਾ ਬਣੇ ਸ਼੍ਰੋਮਣੀ ਵਿਦਵਾਨ, ਇਹ ਸ਼੍ਰੋਮਣੀ ਮਾਲਾ ਪੂਰੀ ਮਾਲਾ ਇੱਕ ਉੱਧਰ ਜਿਹੜਾ ਪੂਰਾ ਹੋ ਗਿਆ ਹੁਣ, ਅਤੇ ਉਹਨੂੰ ਕਹਿ ਦਿੰਦੇ 111 ਜਾਣੀ ਵਿਦਵਾਨ। ਜੋ ਕੋਈ ਉਹ ਲਿਖਿਆ ਹੁੰਦਾ ਨਾ 111, ਅਤੇ ਸਮਝ ਜਾਂਦੇ ਸੀ ਵੀ ਇਹ ਸਰੀਰ ਕਰਕੇ ਇੱਥੇ ਤਾਂ ਸਰੀਰ ਤਾਂ ਦੁਨੀਆਂ ਵਿੱਚ ਹੈ ਨਹੀਂ ਹੈ। ਜੇ ਮੂਹਰੇ ਕੋਈ ਵਿਦਵਾਨ ਪੜ੍ਹਿਆ ਲਿਖਿਆ ਹੁੰਦਾ ਫਿਰ ਉਹਨੇ 108 ਲਿਖਦੇ ਸਤਿਕਾਰ ਵਜੋਂ, ਵੀ ਅਨਪੜ੍ਹ ਨਹੀਂ ਹੈ, ਵਿਦਵਾਨ ਸਾਧੂ ਹੈ। ਇਸ ਤਰ੍ਹਾਂ ਦੇ ਜਾਣੀ ਉਹ ਚੇਨ ਚੱਕਰ ਜੇ ਹੁੰਦੇ ਸੀ, ਜਿਵੇਂ ਆ ਕੋਈ ਕਿਸੇ ਦੇ ਬੱਚਾ ਪੈਦਾ ਹੋਇਆ, ਉਹ ਫਿਰ ਟਾਹਣੀਆਂ ਟੂਣੀਆਂ ਜਿਹੀਆਂ ਲਿਆ ਕੇ ਬੰਧਨ ਬਾਹਰ ਜਾਂ ਬੰਨ੍ਹਦੇ ਹੁੰਦੇ ਆ ਨਾ, ਬਾਹਰ ਨਿਸ਼ਾਨੀ ਦਿੰਦੇ ਹੁੰਦੇ ਆ ਵੀ ਇਹਦੇ ਘਰ ਕੋਈ ਬੱਚੇ ਨੇ ਪੈਦਾ ਜਨਮ ਲਿਆ। ਆਏ ਸੇ ਦਿਨਾਂ ਕੇਲੇ ਕੂਲੇ ਜੇ ਵੱਢ ਕੇ, ਹੋਰ ਪੱਤੇ ਜੇ ਫਲ ਕੇ, ਗੁਰੂ ਘਰ ਦਾ ਅਖੰਡ ਪਾਠ ਕਿਤੇ ਪ੍ਰਕਾਸ਼ ਹੋਇਆ ਹੁੰਦਾ ਸੀ। ਉਹ ਬਾਹਰ ਬੋਲਾ ਨਿਸ਼ਾਨੀ, ਜੋ ਮਤਲਬ ਹੁੰਦਾ ਸੀ ਵੀ ਇੱਥੇ ਕੋਈ ਪਾਠ ਪੂਜਾ ਹੋ ਰਹੀ ਹੈ। ਉਹ ਕਿਸੇ ਨੂੰ ਦੱਸਣ ਪੁੱਛਣ ਦੀ ਲੋੜ ਨਹੀਂ ਹੈ, ਸਿੱਧਾ ਉਹ ਜਾ ਖੜਦਾ ਸੀ ਉੱਥੇ ਵੀ ਇੱਥੇ ਕੇਲੇ ਲੱਗਿਆ ਹੀ ਹੈ। ਉਹ ਅੱਜ ਕੱਲ੍ਹ ਤਾਂ ਹੈਗਾ ਨਾ ਮੋਬਾਈਲਾਂ, ਹੋਰ ਸਪੀਕਰ ਸਪੂਕਰ ਵੱਜਦੇ ਹੁੰਦੇ ਆ, ਵੀ ਲਾਲਾ ਲਾਲਾ ਹੁੰਦੀ ਹੈ, ਪਤਾ ਚੱਲ ਜਾਂਦਾ ਵੀ ਇੱਥੇ ਹੈ। ਉਹ ਪਿਛਲੇ ਸਮੇਂ ਫਿਰ ਆਹ ਤਰੀਕਾ ਹੁੰਦਾ ਸੀ ਵੀ ਰਾਤ ਬਰਾਤੇ ਵੀ ਕੋਈ ਪਾਰਟੀ ਭੁੱਲ ਭੁੱਲ ਜਾਵੇ, ਕਿਤੇ ਇੱਧਰ ਉੱਧਰ ਕਿਰਿਆ ਕਰਨ ਲੱਗੇ, ਅਤੇ ਉੱਥੋਂ ਫਿਰ ਪਤਾ ਉਹਨੂੰ ਚੱਲ ਜਾਂਦਾ ਸੀ ਵੀ ਉਹ ਸਿੱਧਾ ਉੱਥੇ ਜਾ ਵੱਜਦਾ ਸੀ। ਇਸ ਤਰ੍ਹਾਂ ਇਹ ਜਾਣੀ ਉਹ ਨਿਸ਼ਾਨੀ ਸੀ। ਕਿਉਂ ਇਹ ਜਿਹੜਾ ਕੋਈ ਵਿਆਕਰਨ ਪੜ ਜਾਏ ਪਾਣੀ ਮੁਨੀ ਦੇ ਉਹਨੂੰ ਉਪਾਦੇ ਕਹਿ ਦਿੰਦੇ ਸੀ, ਜੇ ਕੋਈ ਛੇ ਸ਼ਾਸਤਰ ਪੜ ਜਾਣੀ ਉਹਨੂੰ ਖੱਟ ਸ਼ਾਸਤਰੀ ਕਹਿ ਦਿੰਦੇ ਸੀ, ਜੇ ਤਿੰਨ ਵੇਦ ਪੜ੍ਹੇ ਫਿਰ ਤਿਰਵੇਦੀ, ਜੇ ਚਾਰ ਵੇਦ ਪੜ੍ਹਿਆ ਹੋਵੇ ਫਿਰ ਚਤੁਰਵੇਦੀ। ਇਉਂ ਜਾਣੀ ਖਿਤਾਬ ਹੁੰਦਾ ਸੀ। ਇਹ ਜਿਹੜਾ ਮਾਧਵਾ ਲਾਲ ਸੀ ਨਾ, ਇਹ ਬ੍ਰਾਹਮਣ ਸੀ, ਇਹ ਵਿਆਕਰਨ ਵੀ ਪੜ੍ਹਿਆ ਹੋਇਆ, ਸ਼ਾਸਤਰ ਵੀ, ਅਤੇ ਨਾਲ ਜਿਹੜੇ ਸੰਗੀਤ ਦੇ ਪੁਸਤਕ ਹੈ, ਆ ਜਿਹੜੀ ਰਾਗ ਵਿਦਿਆ ਇਹਦੇ ਵਿੱਚ ਵੀ ਇਹ ਪੜ੍ਹਿਆ। ਇਹ ਬੀਨਾ ਬੰਸਰੀ ਐਸੀ ਵਜਾਉਂਦਾ ਹੁੰਦਾ ਸੀ ਜਿਹਨੂੰ ਸੁਣ ਕੇ ਸਾਰੇ ਲੱਡੂ ਹੋ ਜਾਂਦੇ ਸੀ, ਬਹੁਤ ਹੋ ਜਾਂਦੇ ਸੀ। ਇਹ ਫਿਰ ਉਹ ਗੋਬਿੰਦ ਚੰਦ ਰਾਜੇ ਕੋਲ ਜਾ ਕੇ ਲੋਕਾਂ ਨੇ ਸ਼ਿਕਾਇਤ ਕੀਤੀ ਵੀ ਇਹ ਜਿਹੜਾ ਬ੍ਰਾਹਮਣ ਹੈ ਬੀਨਾ ਬੰਸਰੀ ਜੀ ਵੀ ਆ ਕੇ ਇਹ ਸਾਡੀਆਂ ਘਰ ਵਾਲੀਆਂ ਨੂੰ ਖਰਾਬ ਕਰਦਾ, ਉਹ ਨੱਚਣ ਟੱਪਣ ਲੱਗ ਪੈਂਦੀਆਂ ਵੀ ਉਹ ਲੱਡੂ ਹੋ ਜਾਂਦੀਆਂ, ਜਾਂ ਤਾਂ ਰਾਜਾ ਇਹਨੂੰ ਕੱਢ ਦੇ ਜਾਂ ਅਸੀਂ ਤੇਰੇ ਰਾਜ ਭਾਗ ਵਿੱਚੋਂ ਨਿਕਲ ਜਾਂਦੇ ਹਾਂ ਲੋਕ। ਰਾਜੇ ਨੇ ਫਿਰ ਇਹਨੂੰ ਦੇਸ਼ ਨਿਕਾਲਾ ਦੇ ਦਿੱਤਾ, ਅਤੇ ਮਾਰਿਆ ਤਾਂ ਹੈ ਨਹੀਂ ਹੈ ਵੀ ਚਲੋ ਬ੍ਰਾਹਮਣ ਵਿਦਵਾਨ ਹੈ, ਆਪਣੇ ਦੇਸ਼ ਤੋਂ ਕੱਢ ਕੱਢਤਾ। ਇਹ ਅੱਗੇ ਚਲਿਆ ਗਿਆ ਉਹ ਕਾਮਾਵਤੀ ਜਿੱਥੋਂ ਦਾ ਸੀ ਰਾਜਾ ਕਾਮ ਸੈਨ, ਉਹ ਸੀ ਸ਼ਰਾਬੀ ਕਬਾਬੀ। ਇਸ 360 ਤਾਂ ਬੋਲੇ ਹੋ ਸਭਾ ਵਿੱਚ ਇਸਤਰੀਆਂ ਹੀ ਨਿਰਤਕਾਰੀ ਕਰਦੀਆਂ ਸੀ, ਉਹਨਾਂ ਵਿੱਚ ਜਿਹੜੀ ਕਾਮ ਕੰਦਲਾ ਬੇਸਵਾ ਸੀ ਉਹ ਮੁਖੀ ਸੀ, ਉਹ ਨਿਰਤਕਾਰੀ ਕਰ ਲਈ ਹੈ, ਉੱਥੇ ਚਲਿਆ ਗਿਆ। ਰਾਜੇ ਨੇ ਗੁਣੀ ਜਾਣ ਕੇ ਸਤਿਕਾਰ ਕੀਤਾ, ਮਾਇਆ ਇਹਨੂੰ ਦਿੱਤੀ ਮਾਧਵਨ ਨੂੰ, ਤੇ ਉਹ ਕਾਮ ਕੰਦਲਾ ਦੇ ਉੱਤੇ ਲੱਟੂ ਹੋ ਗਿਆ। ਜਿੰਨੇ ਉਹ ਰਾਜੇ ਨੇ ਕਾਮ ਸਿੰਘ ਨੇ ਰੁਪਈਏ ਦਿੱਤੇ ਚੱਕ ਕੇ ਉਹਨੂੰ ਦਿੱਤੇ ਨੇ, ਉਹਨੇ ਫਿਰ ਦੇਖਿਆ ਵੀ ਇਹ ਤਾਂ ਸਿਆਣਾ ਬੰਦਾ ਨਹੀਂ ਹੈ। ਫਿਰ ਉਹ ਕੱਢਣ ਲੱਗਿਆ ਤੇ ਕਾਮ ਕੰਦਲਾ ਦੇ ਘਰ ਚਲਿਆ ਗਿਆ, ਦੱਸਤਾ ਵੀ ਇਉਂ ਹੈ, ਉਹ ਦੇਸ਼ ਛੱਡ ਗਏ, ਬੜੇ ਬਾਹਰ ਹੋ ਗਏ। ਜਿਵੇਂ ਅਜਾਮਲ ਵੀ ਇਹ ਬ੍ਰਾਹਮਣੀ ਸੀ ਇੱਕ, ਇਹ ਵੀ ਇਹ ਬੇਸਵਾ ਦੇ ਮਗਰ ਲੱਗ ਕੇ ਵਿਗੜਿਆ ਤਿਗੜਿਆ ਸੀ ਕਿ ਰਾਜ ਭਾਗ ਛੱਡ ਕੇ ਜੰਗਲ ਵਿੱਚ ਰਹਿਣ ਲੱਗ ਪਏ ਸੀ ਬੇਸਵਾ ਤੇ ਦੋਵੇਂ। ਉੱਥੇ ਸਾਧੂ ਗਏ ਸਨ, ਉਹ ਪੰਜ ਛੇ ਪੁੱਤ ਪੈਦਾ ਕਰੀ ਬੈਠੇ ਸੀ। ਸਾਧੂ ਜਾਣ ਕੇ ਦੋਹਾਂ ਨੇ ਸੇਵਾ ਕਰਤੀ, ਫਿਰ ਆਪਣਾ ਸਾਰਾ ਕੁਝ ਦਿਖਾ ਦੱਸਦਾ ਹੈ ਬ੍ਰਾਹਮਣ ਨੇ ਵੀ ਆ ਬੇਸਵਾ ਪਿੱਛੇ ਮੈਂ ਇਹੋ ਜਿਹੀ ਹਾਲਤ ਵਿੱਚ ਆਉਣ ਪੈ ਗਈਆਂ, ਇੱਥੇ ਜੰਗਲ ਵਿੱਚ ਰਹਿ ਕੇ ਅਸੀਂ ਆਪਣਾ ਨਿਵਾਸ ਕਰਦੇ ਹਾਂ। ਇਹ ਛੇ ਪੁੱਤਰ ਪੈਦਾ ਹੋ ਗਏ, ਬਹੁਤ ਬੁਰਾ ਹਾਲ ਹੈ, ਇਹ ਸਾਡਾ ਕਿਵੇਂ ਭਲਾ ਹੋ ਜਾਊਗਾ। ਉਹ ਬ੍ਰਾਹਮਣ ਨੇ ਜਦੋਂ ਇਹ ਸੱਚੋ ਸੱਚ ਦੱਸਤਾ ਆਪਣਾ, ਉਹ ਫਿਰ ਦਿਆਲੂ ਹੋ ਗਏ, ਕਹਿੰਦੇ ਵੀ ਦੋਵਾਂ ਘਰ ਆਣ ਤੇਰੀ ਜਿਹੜੀ ਆ ਘਰਵਾਲੀ ਬੇਸਵਾ ਜਾਣ, ਇਹਦੇ ਪੇਟ ਵਿੱਚ ਇੱਕ ਬੱਚਾ ਹੈਗਾ, ਜਦੋਂ ਇਹ ਪੈਦਾ ਹੋ ਜਾਣ ਇਹਦਾ ਨਾਮ ਤੂੰ ਨਰਾਇਣ ਰੱਖੀ, ਇਹ ਨਰਾਇਣ ਨਰਾਇਣ ਕਰਦਾ ਰਿਹਾ ਕਰੀ, ਇਸ ਰਾਹੀਂ ਵੀ ਤੇਰੀ ਕਲਿਆਣ ਹੋ ਜਾਊਗੀ, ਇੱਧਰ ਮਨ ਲੱਗ ਜਾਊਗਾ। ਉਹ ਜਾਮਲ ਨੇ ਫਿਰ ਉਹ ਜਿਹੜਾ ਬੱਚਾ ਪੈਦਾ ਹੋਇਆ ਉਹਦਾ ਨਾਮ ਨਰਾਇਣ ਰੱਖਿਆ, ਤੇ ਬੱਚੇ ਦੇ ਬਹਾਨੇ ਬਸ ਉਹ ਨਰਾਇਣ 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 ਕਰਨ ਲੱਗ ਪਿਆ। ਜਾਣੀ ਇੱਕ ਪਰਮੇਸ਼ਰ ਦਾ ਨਾਮ ਵੀ ਨਰਾਇਣ ਹੈ। ਜਦੋਂ ਅੰਤ ਦਾ ਸਮਾਂ ਆਇਆ ਫਿਰ ਜਿਵੇਂ ਦੂਤਾਂ ਨੇ ਦਿਖਾਲੀ ਜੀ ਦਿੱਤੀ, ਫਿਰ ਪੁੱਤਰ ਦੇ ਬਹਾਨੇ ਪੁੱਤਰ ਹੇਤ ਨਾਰਾਇਣ ਕਹਿਓ, ਵੀ ਉਹ ਨਰਾਇਣ ਉਹ ਨਰਾਇਣ ਆ ਜਮਦੂਤ ਆ ਕੇ ਮੈਨੂੰ ਇਹਨਾਂ ਤੋਂ ਛਡਾ। ਜੋ ਮਨ ਸ਼ੁੱਧ ਹੋ ਗਿਆ ਸੀ ਨਰਾਇਣ ਕਹਿੰਦੇ ਆ ਕਹਿੰਦੇ ਆ, ਫਿਰ ਉਹ ਅਸਲੀ ਨਰਾਇਣ ਭਗਵਾਨ ਵਿਸ਼ਨੂੰ ਜੀ ਆ ਗਏ। ਉਹ ਚਮਕੰਕਰ ਮਾਰ ਬਿਦਾਰੇ ਸੁਦਰਸ਼ਨ ਸ਼ਿਕਰ ਮਾਰ ਕੇ ਖੜਾ ਤੇ, ਕਹਿੰਦੇ ਮੇਰਾ ਨਾਂ ਲੈਂਦਾ ਹੈ, ਤੁਹਾਡਾ ਕੰਮ ਕੀ ਹੈ ਬਣਨਾ। ਉਹ ਨਾਰਾਇਣ ਅੰਤ ਕਾਲਮ ਅਜਾਮਲ ਕੋ ਅੰਤ ਕਾਲਮ ਨਾਰਾਇਣ ਸੁਧ ਆਈ, ਜਾਗਤ ਕੋ ਜੋਗੀਸ਼ਰ ਬਾਦ ਸ਼ੋਗਤ ਸਿਨ ਮੈਂ ਪਾਈ। ਉਹਨੇ ਇਸ ਤਰ੍ਹਾਂ ਸਾਧੂ ਦੇ ਉਪਦੇਸ਼ ਰਾਹੀਂ ਨਾਰਾਇਣ ਨੈਣ ਜਪ ਕੇ ਅਖੀਰ ਨੂੰ ਮੁਕਤੀ ਪ੍ਰਾਪਤ ਕਰ ਲਈ। ਉਹ ਇੱਕ ਅਜਾਮਲ ਪਾਪੀ ਜਗ ਜਾਣੇ ਨਿਵਖ ਮਾਹੇ ਨਿਸਤਾਰਾ ਬਾਣੀ ਵਿੱਚ ਆਉਂਦਾ ਵੀ ਨਾਮ ਨੇ ਤਾਰਤਾ ਉਹਨੂੰ। ਹੁਣ ਇਹ ਜਿਹੜੀ ਕਾਮ ਕੰਦਲਾ ਸੀ ਇਹ ਵੀ ਕੰਜਰੀ ਸੀ, ਤੇ ਇਹ ਬ੍ਰਾਹਮਣ ਜਿਹੜਾ ਹੈ ਮਾਧਵਾ ਨਾਲ ਵਿਦਵਾਨ ਹੁੰਦਾ ਹੋਇਆ ਉਹਦੇ ਮਗਰ ਲੱਗ ਕੇ ਕੰਜਰ ਬਣ ਗਿਆ, ਤੇ ਉਹਦਾ ਛੇੜਾ ਨਹੀਂ ਛੱਡਿਆ, ਇੱਥੇ ਆ ਗਿਆ ਇਹ। ਉਹਨਾਂ ਨੇ ਵੀ ਧੱਕਤਾ, ਫਿਰ ਉੱਥੋਂ ਭੱਜ ਪਏ। ਫਿਰ ਉਹ ਕਹਿਣ ਲੱਗਾ ਵੀ ਮੈਂ ਜਾਣਾ ਹਾਂ। ਉਹ ਕਹਿੰਦੀ ਹੁਣ ਤੂੰ ਕਿੱਧਰ ਜਾਏਗਾ। ਇਸ ਤਰ੍ਹਾਂ ਬਸ ਫਿਰ ਉਹ ਇਹ ਉਹਨੂੰ ਛੱਡ ਛਡਾ ਕੇ ਭੱਜ ਗਿਆ। ਜਿੱਥੇ ਉਹ ਬਿਕਰਮਾ ਸੈਨ ਰਾਜਾ ਸੀ, ਇੱਕ ਤਾਂ ਬਿਕਰਮਾਦਿਤ ਹੋਇਆ ਨਾ ਉਜੈਨ ਦਾ ਰਾਜਾ, ਜਿਹਦੇ ਨਾਲ ਤੇ ਆ ਬਿਕਰਮੀ ਸੰਮਤ ਚੱਲਦਾ ਹੈ, ਇਹ ਬਹੁਤ ਤਕੜਾ ਵਿਦਵਾਨ ਸੀ, ਬਹੁਤ ਤਕੜਾ ਤੇਜ ਪ੍ਰਤਾਪੀ ਰਾਜਾ, ਧਰਮੀ ਰਾਜਾ ਸੀ। ਜਿਹੜੇ ਕੋਈ ਵਿਦਵਾਨ ਲੋਕ ਆ ਉਹਨਾਂ ਦੀ ਬੜੀ ਕਦਰ ਕੀਮਤ ਕਰਦਾ ਸੀ, ਯਾਨੀ ਇਹਦੇ ਕੋਲ ਨੌ ਰਤਨ ਸੀ, ਉਹ ਰਤਨਾਂ ਵਰਗੇ ਨੌ ਵਿਦਵਾਨ ਸੀ, ਜਿਸ ਕਰਕੇ ਨੌ ਰਤਨੀਆਂ ਰਾਜਾ ਵਿਕਰਮਾਦਿਤ ਦਾ ਵੀ ਤੇਜ ਪ੍ਰਤਾਪੀ ਰਾਜਾ ਵੇ। ਇਹਦੇ ਨਾਂ ਦੇ ਵਾਲੇ ਹੋਰ ਵੀ ਕੋਈ ਰਾਜੇ ਹੋਏ ਹੈ, ਉਹ ਅਨੇਕਾਂ ਹੋਏ ਹੈ। ਉਹਨਾਂ ਦੇ ਵਿੱਚੋਂ ਇਹ 1712 ਬਿਕਰਮੀ ਦੇ ਵਿੱਚ ਇਹ ਕਾਮ ਸੈਨ ਬਿਕਰਮ ਸੈਨ ਰਾਜਾ ਸੀ ਹੋਇਆ। ਬਾਕੀ ਉਸ ਸਮੇਂ ਕਹਿੰਦੇ 3 ਰਾਜੇ ਵਿਕਰਮਾਦਿਤ ਦੇ ਨਾਂ ਦੇ ਹੋਏ ਹੈ, ਜਿਨ੍ਹਾਂ ਦੇ ਵਿੱਚੋਂ ਮੁਖੀ ਸੀ ਉਜੈਨ ਦਾ ਇਹ ਰਾਜਾ ਤੇਜ ਪ੍ਰਤਾਪੀ ਵਿਕਰਮਾਦਿਤ ਹੋਏ। ਇਸ ਕਰਕੇ ਇਹ ਫਿਰ ਜਿੱਥੇ ਵਿਕਰਮ ਸੈਨ ਦਾ ਰਾਜ ਭਾਗ ਸੀ ਨਾ, ਉੱਥੇ ਆ ਭੱਜਿਆ, ਭੱਜ ਕੇ ਉਹਨੂੰ ਛੱਡ ਛਡਾ ਕੇ ਉਹਨੂੰ ਤਾਂ ਉੱਥੇ ਕਾਮ ਸੈਨ ਦੇ ਰਾਜ ਵਿੱਚ ਹੀ ਛੱਡਤਾ, ਅਤੇ ਆਪ ਹੀ ਭਜੌੜਾ ਹੋ ਆਇਆ ਸੀ ਜਾਨ ਬਚਾਉਣ ਵਾਸਤੇ। ਇੱਥੇ ਆ ਕੇ ਉਹਨੇ ਵਿਦਵਾਨ ਸੀ, ਫਿਰ ਆਪਣਾ ਵਿਛੋੜੇ ਦਾ ਦੁੱਖ ਇਹਨੇ ਜ਼ਾਹਰ ਕੀਤਾ, ਇੱਕ ਦੋਹਰਾ ਜਿਹਾ ਲਿਖ ਕੇ। ਜਿਹੜਾ ਵਿਕਰਮ ਸੈਨ ਇਹ ਦੁਰਗਾ ਦਾ ਪੁਜਾਰੀ ਸੀ, ਮੰਦਰ ਵਿੱਚ ਮੱਥਾ ਟੇਕਣ ਆਇਆ ਕਰਦਾ ਸੀ, ਇਹਨੇ ਫਿਰ ਇੱਕ ਦੋਹਰਾ ਜਿਹਾ ਲਿਖ ਕੇ ਉਹ ਕੰਧ 'ਤੇ ਕਰ ਦਿੱਤਾ ਵੀ ਜੋ ਨਰ ਰੋਗਨ ਸਥੋਂ ਗ੍ਰਸੇ ਤਿਨ ਕੋ ਹੋਤ ਉਪਾਓ, ਬ੍ਰਹਤਰ ਦੋਗਨ ਜੇ ਸਰੇ ਤਿਨ ਕੋ ਕਛ ਨਾ ਉਪਾਓ। ਵੀ ਰੋਗਾਂ ਨਾਲ ਜਿਹੜੇ ਕੋਈ ਗ੍ਰਸੇ ਹੁੰਦੇ ਲੋਕ ਹੈ, ਉਹਨਾਂ ਦੇ ਕਹਿੰਦੇ ਉਪਰਾਲੇ ਹੁੱਲੇ ਹੋ ਜਾਂਦੇ, ਦਵਾਈ ਬੂਟੀ ਹੋ ਜਾਂਦੀ ਹੈ ਰਾਜਨ। ਜਿਹੜੇ ਵਿਛੋੜੇ ਰੂਪੀ ਤਰੋਖ ਦੇ ਰੋਗ ਦੇ ਨਾਲ ਗ੍ਰਸੇ ਹੋਏ, ਉਹਨਾਂ ਦਾ ਨਹੀਂ ਕੋਈ ਵਿਚਾਰ ਹੁੰਦਾ, ਉਹਨਾਂ ਦੀ ਤਾਂ ਕਿਰੀ ਮੌਤ ਹੀ ਹੁੰਦੀ ਹੈ ਛੋੜੇ ਕਰਕੇ। ਉਹ ਜਦੋਂ ਰਾਜੇ ਵਿਕਰਮ ਸੈਨ ਨੇ ਦੋ ਰਾਜਾ ਲਿਖਿਆ ਪੜ੍ਹ ਲਿਆ, ਇਹ ਕਹਿੰਦੇ ਵੀ ਜਿਹਨੇ ਆ ਲਿਖਿਆ, ਜਿਹਨੂੰ ਆ ਦੁੱਖ ਹੈ ਨਾ ਵਿਛੋੜੇ ਦਾ, ਉਹਨੂੰ ਲੱਭ ਕੇ ਲਿਆਓ ਮੋੜੇ ਕੋਲ। ਜਿਵੇਂ ਉਹ ਵਿਕਰਮਾ ਸੈਨ ਨੇ ਫਿਰ ਉਹਨੂੰ ਬੁਲਾਉਣ ਵਾਸਤੇ ਭੇਜੇ ਲੋਕ, ਅਤੇ ਉਹਨੂੰ ਲੈ ਆਉਂਦਾ ਇਹ ਮਾਧਵਾ ਨਾਲੋ। ਫਿਰ ਜਿਵੇਂ ਇਹਦੀ ਦੁੱਖ ਦੀ ਵਾਰਤਾ ਸਾਰੀ ਪੁੱਛੀ, ਅਤੇ ਉਹ ਧਰਮੀ ਰਾਜਾ ਸੀ ਭਾਵੇਂ ਹੈ ਤਾਂ, ਹੁਣ ਬੇਸਵਾ ਪਿੱਛੇ ਵੀ ਜੰਗ ਯੁੱਧ ਕੋਈ ਰਾਜਾ ਕਰੇ, ਪਰ ਉਹ ਕਿਸੇ ਦੀ ਭਾਵੇਂ ਕਿਹੋ ਜਿਹੀ ਮਰਜ਼ੀ ਦੁੱਖ ਦੀ ਫਰਿਆਦ ਹੋਵੇ ਉਹ ਸੁਣਦਾ ਸੀ। ਜਿਵੇਂ ਇਹਨੇ ਦੁਖੀ ਦੇਖ ਕੇ ਉਹਦੀ ਫਰਿਆਦ ਸੁਣੀ ਅਤੇ ਆਪਣੀ ਜਾਨ ਦੀ ਬਾਜੀ ਵੀ ਲਾ ਦਿੱਤੀ। ਆਪਣਾ ਵੀ ਰਾਜੇ ਦਾ ਫਰਜ਼ ਹੁੰਦਾ ਕਿਸੇ ਦੀ ਫਰਿਆਦ ਸੁਣ ਕੇ ਉਹਦਾ ਦੁੱਖ ਦੂਰ ਕਰੇ। ਇਹ ਮਹਾਰਾਜ ਨੇ ਇਸ ਕਰਕੇ ਪ੍ਰਸੰਗ ਇਹ ਲਿਖ ਦਿੱਤਾ ਵੀ ਇਹ ਜਿਹੜੀਆਂ ਨਿਰਤਕਾਰੀਆਂ ਨਾਚ ਨੂਚ ਹੈ, ਵੀ ਇਹ ਗੁਰੂ ਕਾ ਸਿੱਖ ਨਾ ਦੇਖੇ, ਵੀ ਆਇਕ ਦੇਖਣ ਕਰਕੇ ਬ੍ਰਾਹਮਣ ਵੀ ਉਹ ਲੋਕ ਕਿੱਥੋਂ ਤੱਕ ਨਿਕਲ ਗਿਆ, ਆਹ ਕਿਵੇਂ ਉਹਨੂੰ ਭਜਾਇਆ ਉੱਥੋਂ। ਵੀ ਵਿਦਵਾਨ ਦੀ ਤਾਂ ਅਗਲ ਕਦਰ ਕੀਮਤ ਕਰਦਾ, ਜੇ ਉਹਨੇ ਬੇਸਵਾ ਦਾ ਨਾਚ ਦੇਖਿਆ ਤਾਂ ਹੀ ਇਹ ਗਲਤ ਵੀ ਪਾਸ ਚੱਲਿਆ, ਅਤੇ ਧੱਕੇ ਵੀ ਵੱਜੇ, ਅਤੇ ਕਾਲੇ ਪਾਣੀ ਦੇਸ਼ ਨਿਕਾਲਾ ਵੀ ਮਿਲ ਗਿਆ। ਜਾਣੀ ਸਿੱਖ ਵਾਸਤੇ ਐਸਾ ਵੀ ਨਹੀਂ ਇਹ ਨਿਰਤਕਾਰੀ ਨਾ ਦੇਖੇ ਇਹਨਾਂ ਨੂੰ, ਉਹ ਸਿੱਖ ਹੀ ਆ ਕੁਛ ਕਰਦੇ ਆ, ਵਿਆਹ ਸ਼ਾਦੀਆਂ ਵਿੱਚ ਦੇਖ ਲਓ ਵੀ ਲਿਆਉਂਦੇ ਆ, ਨਚਾਉਂਦੇ ਆ, ਵੀ ਨੱਚਦੀਆਂ ਟੱਪਦੀਆਂ ਮਾਈਆਂ। ਮਹਾਰਾਜ ਨੇ ਤਾਂ ਰੋਕਿਆ ਸੀ ਇਹਨਾਂ ਨੂੰ ਵੀ ਇਹ ਨਾ ਸਿੱਖ ਕਰੇ, ਜ਼ਿਆਦਾ ਸੁਣੇ ਜਦੋਂ ਦੂਜੇ ਤਾਂ ਜੇਕਰ ਨਾ ਹੀ ਆ ਕਿਰਪਾਨਾਂ ਵਾਲੇ ਤਾਂ ਸਾਰਿਆਂ ਤੋਂ ਮੂਹਰੇ ਆਉਂਦੇ ਇਹ ਬਾਬੇ, ਇਹਦਾ ਜਿਹੜਾ ਕੋਈ ਨਹੀਂ ਕਰਨਾ ਕਹਿੰਦੇ ਕੀ ਕਰੀਏ ਜੀ, ਉਹਨੇ ਸਰਦਾ ਨਹੀਂ ਸੀ ਤਾਂ ਹੀ ਲਿਆਂਦੇ ਪੀਪੇ, ਤਾਂ ਹੀ ਲਿਆਂਦੇ ਬੱਕਰੇ ਛਤਰੇ ਆਂਡੇ ਚੂਰ ਸ਼ੁਕਰ। ਸ਼ਰਧਾ ਨਹੀਂ ਸੀ, ਸ਼ਰਧਾ ਕਿਉਂ ਨਹੀਂ ਸੀ? ਮਹਾਰਾਜ ਦਾ ਸਰ ਗਿਆ, ਮਹਾਰਾਜ ਦੇ ਬਾਕੀ ਸਿੱਖਾਂ ਦਾ ਵੀ ਸਰ ਗਿਆ, ਤੁਸੀਂ ਵੀ ਸਿੱਖ ਹੈ, ਤੁਹਾਡਾ ਕਿਉਂ ਨਹੀਂ ਸਰਦਾ? ਉਹ ਗੱਲ ਕੀ ਹੈ, ਬਸ ਉਹ ਰਾਖਸ਼ ਬਣ ਗਿਆ, ਮੱਤ ਮਾਰੀ ਗਈ ਚਾਰ ਪੈਸੇ ਆਉਣ ਕਰਕੇ। ਮਹਾਰਾਜ ਨੇ ਸਰਦਾਰੀਆਂ ਦੇ ਤੀਆਂ, ਚਾਰ ਟੁੱਕਰ ਹੋ ਗਏ, ਉਹਦੇ ਕਰਕੇ ਸਾਰੇ ਪੁੱਠੇ ਕੰਮ ਕਰਦੇ। ਮਹਾਰਾਜ ਦਾ ਬਚਨ ਮੰਨਣ ਵੀ ਇਹ ਲੈਣਾ ਤਿਆਰ ਨਹੀਂ ਹੈ। ਅੱਗਾ ਪਿੱਛਾ ਜਿਹਾ ਕਰਕੇ ਕਹਿੰਦੇ ਸਾਡੇ ਘਰੇ ਨਾ ਪੀ, ਉੱਥੇ ਜਾ ਕੇ ਪੀ ਲਾ, ਵੀ ਉੱਥੇ ਪਿਆਲਾ ਨਹੀਂ, ਇੱਥੇ ਮੇਰੇ ਪੈਸੇ ਤਾਂ ਤੂੰ ਹੀ ਦਿੱਤੇ ਹੈ। ਅਤੇ ਦੋਸ਼ ਤਾਂ ਤੇਰੇ ਸਰੀ ਮੜਨਾ ਦਾ ਭਾਵ ਤਾਂ ਤੈਨੂੰ ਲੱਗਣਾ, ਲੇਖਾ ਜੋਖਾ ਤਾਂ ਇਹ ਦਿੱਤੇ ਤਾਂ ਤੈਨੂੰ ਹੀ ਪੁੱਛਣਾ, ਇਹ ਪਤਾ ਕੋਈ ਕਰੇ। ਜੇ ਕੋਈ ਗਵੇਂ ਲਾ ਵੀ ਇੱਥੇ ਨਾ ਕਰੇ, ਸਾਡੇ ਬੰਦਾ ਮਾਰੀ ਉੱਥੇ ਜਾ ਕੇ ਮਾਰ ਦੀ, ਅਤੇ ਪੁਲਿਸ ਵਾਲਿਆਂ ਨੇ ਤਾਂ ਤੂੰ ਨਹੀਂ ਆ ਕੇ ਫੜਨਾ ਵੀ ਤੂੰ ਹੀ ਮਰਵਾਇਆ। ਉਹ ਕਹੇ ਨਹੀਂ ਜੀ ਮੇਰੇ ਤਾਂ ਨਹੀਂ ਕਰੇ, ਉਹ ਕਹਿੰਦੇ ਤੂੰ ਮਰਵਾਇਆ ਤਾਂ ਤੂੰ ਹੀ ਹੈ ਨਾ। ਉਹ ਗੱਲ 'ਚ ਫਾਹਾ ਤਾਂ ਉਸੇ ਮਰਨ ਮਰਵਾਉਣ ਵਾਲੇ ਪੈਂਦੇ ਆ, ਜਿਹੜੇ ਕੋਈ ਗਲਤ ਪਾਸੇ ਪੈਸਾ ਦੇਣ ਵਾਲੇ ਖਰਚਣ ਵਾਲੇ ਆ, ਅਤੇ ਗੱਲ 'ਚ ਫਾਹਾ ਉਹਨਾਂ ਦਾ ਹੀ ਪੈਂਦਾ ਮੁੜ ਕੇ। ਲੋਕਾਂ ਨੂੰ ਨਹੀਂ ਪਤਾ ਲੱਗੂ ਪਰਮੇਸ਼ਰ ਨੂੰ, ਉਹਦੇ ਜਿਹਨੇ ਡਿਊਟੀਆਂ ਲਈਆਂ, ਚਿੱਤਰ ਗੌਤ ਸਾਹਿਬ ਲਿਖਦੇ ਲੇਖਾ ਪਤਾ, ਸਾਰੀ ਜ਼ਿੰਦਗੀ 'ਚ ਟੇਪ ਰਿਕਾਰਡ ਕਰੀ ਜਾਂਦੇ, ਸਭ ਕੁਛ ਉੱਥੇ ਸਾਹਮਣੇ ਰੱਖ ਦਿੰਦੇ ਵੀ ਆਹ ਇਹਨੇ ਰਾਤ ਨੂੰ ਕੀਤਾ, ਦਿਨੇ ਕੀਤਾ ਹੈ, ਫਿਰ ਕੀ ਤਾਂ ਮੁਕਰੂਗਾ। ਇਸ ਕਰਕੇ ਵੀ ਜਿਹੜਾ ਸਿਆਣਾ ਹੈ ਗੁਰੂ ਕੇ ਇਤਿਹਾਸ ਨੂੰ ਸੁਣਦਾ, ਉਹ ਤਾਂ ਕੁਝ ਹੋ ਜਾਏ ਉਹ ਤਾਂ ਨਹੀਂ ਕਰਦਾ, ਦੂਜਾ ਲਾਣਾ ਕਰੀ ਜਾਂਦਾ ਪੁੱਠੇ ਕੰਮ, ਅਤੇ ਫਿਰ ਨੁਕਸਾਨ ਵੀ ਉਹਦੇ ਘਰੇ ਪਹਿਲਾਂ ਹੀ ਹੁੰਦੇ ਹੈ। ਇਹ ਗੁਰਮਤ ਉਲਟ ਕਰਨ ਕਰਕੇ ਸਾਰੇ ਭਾਣੇ ਵਰਤਦੇ। ਕਈ ਫਿਰ ਇੱਥੇ ਆਓ ਕਹਿਣਗੇ ਜਦੋਂ ਦਾ ਲੜਕੀ ਦੀ ਸ਼ਾਦੀ ਜੀ ਕਰੀ ਹੈ, ਘਰੇ ਰੌਣਕ ਨਹੀਂ ਰਹੀ, ਕਾਂ ਉੱਡਦੇ ਰਹਿੰਦੇ ਆ, ਹੋਰ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਜੀ ਆਉਂਦੀਆਂ। ਮਾਤਰ ਫਿਰ ਕਹਿ ਦਿੰਦਾ ਵੀ ਬਾਹਰ ਜਿਹੜਾ ਕਰ ਵਿਆਹ ਸ਼ਾਦੀ ਸਮੇਂ ਕਰਿਆ ਕਰਾਇਆ ਸੀ ਉਹੀ ਆਉਣਾ, ਹੁਣ ਫਿਰ ਔਖੇ ਜਿਹੇ ਹੋ ਜਾਂਦੇ ਮੇਰੇ ਤੇ, ਗਿਆਨੀ ਜੀ ਗਰਮ ਹੈ, ਕਿਉਂਕਿ ਮੈਂ ਉਹ ਖਰੀ ਸੁਣਾ ਦਿੰਦਾ ਨਾ, ਸੋਣਾ ਤਾਂ ਇਹ ਹੈ ਵੀ ਉਹ ਜੇ ਤਾਂ ਮੈਂ ਕਹਿੰਦਾ ਵੀ ਕੋਈ ਚਲੋ ਇਹ ਬਈ ਔਖੇ ਸੌਖੇ ਪਾਸੇ ਕਰਨਾ ਹੀ ਪੈਂਦਾ, ਫਿਰ ਤਾਂ ਮੈਨੂੰ ਕਹਿ ਦੇਣ ਵੀ ਸਿਆਣੇ ਹੈ। ਮੈਂ ਕਹਿੰਦਾ ਨਹੀਂ, ਹੁਣ ਮੈਂ ਹੁਣ ਕੋਈ ਝੂਠ ਬੋਲਾਂ। ਇਸ ਕਰਕੇ ਹੁਣ ਜੇ ਇੱਥੇ ਬੈਠ ਕੇ ਆਪਾਂ ਹੀ ਝੂਠ ਬੋਲੀਏ ਤਾਂ ਸੱਚ ਫਿਰ ਬੋਲਿਆ ਕਿੱਥੇ ਜਾਊਗਾ? ਇੱਥੇ ਹੁਣ ਆਪਾਂ ਸੱਚ ਦਾ ਪ੍ਰਚਾਰ ਕਰਨਾ ਕਿ ਝੂਠ ਦਾ ਪ੍ਰਚਾਰ ਕਰਨਾ? ਇਸ ਕਰਕੇ ਜੋ ਮਹਾਰਾਜ ਨੇ ਕਿਹਾ ਮਾਤਨ ਤਾਂ ਉਹੀ ਕਹਿਣਾ ਹੈ, ਕਿਸੇ ਦੇ ਗੋਡੇ 'ਤੇ ਲੱਗੇ ਭਾਵੇਂ ਲੱਗੇ ਗਿੱਟੇ 'ਤੇ, ਔਖਾ ਹੋਵੇ ਸੌਖਾ ਰਹੇ, ਮਾਤਨ 'ਤੇ ਸੱਚ ਕਹਿਣਾ ਡਿਊਟੀ ਲੱਗੀ ਹੈ। ਚੌਂਕੀਦਾਰ ਨੇ ਤਾਂ ਕਹਿਣਾ ਭਾਈ ਜਾਗਦੇ ਰਹੋ ਜਾਗਦੇ ਰਹੋ, ਜੇ ਕਿਸੇ ਨੇ ਸੌਣਾ ਨੁਕਸਾਨ ਕਰਾਵੇ ਕਰਾਏ। ਇੰਨਾ ਜ਼ਰੂਰ ਹੈ ਵੀ ਜਿਹੜਾ ਇਹ ਸੁਣ ਸੁਣਾ ਕੇ ਫੇਰ ਕਰੂ ਨਾ ਗੁਨਾਹ, ਉਹਦੇ ਜ਼ਿਆਦਾ ਵੱਜਣਗੀਆਂ, ਕਿਉਂਕਿ ਉਹਨੂੰ ਤਾਂ ਪਤਾ ਹੈ ਨਾ, ਉਹ ਸੁਣ ਲਿਆ ਨਾ, ਉਹ ਕਹਿਣਗੇ ਤੂੰ ਗਿਆ ਸੀ ਗੁਰਦੁਆਰੇ, ਕਥਾ ਸੁਣੀ ਨਹੀਂ ਸੀ, ਫੇਰ ਸੁਣ ਕੇ ਤੂੰ ਅੱਖਾਂ ਮੀਚੀਆਂ, ਉਹ ਲੱਗਣਗੇ ਹੁਣ ਇਹਦੇ ਵੱਧ ਮਾਰੋ, ਉਹਨੂੰ ਵੱਧ ਨੰਦ ਮਿਲੂਗਾ। ਇਸ ਕਰਕੇ ਜਿੱਥੇ ਸੁਣਨ ਦਾ ਵਸਾਉਣ ਦਾ ਫਲ ਇਹ ਵੀ ਬਚ ਜੂਗਾ, ਉੱਥੇ ਜੇ ਨਹੀਂ ਸੁਣ ਕੇ ਅੱਖਾਂ ਮੀਚਦਾ ਨਹੀਂ ਉਹਦੇ 'ਤੇ ਕਮਲ ਕਰਦਾ, ਫਿਰ ਉਹਨੂੰ ਜ਼ਿਆਦਾ ਡੰਡ ਮਿਲਦਾ ਹੈ। ਉਹ ਠੀਕ ਹੈ ਵੀ ਉਹਨੇ ਜਿਹੜੇ ਸੁਣਿਆ ਉਹਦਾ ਵੱਖਰਾ ਫਲ ਹੈ, ਪਰ ਜਿਹੜਾ ਸੁਣ ਕੇ ਅਣਸੁਣਿਆ ਕਰਿਆ ਨਾ, ਉਹਦਾ ਫਲ ਫਿਰ ਡੁੱਬਣਾ ਟੁੱਗਣਾ ਹੈ। ਇਹ ਬਈ ਸੋਚ ਕੇ ਕਰੇ ਕੋਈ ਰੋ ਵਿਚਾਰ, ਜਿਵੇਂ ਉਹ ਵਿਕਰਮਾ ਸੈਨ ਰਾਜੇ ਨੇ ਇਹ ਬ੍ਰਾਹਮਣ ਨੂੰ ਸੱਦ ਲਿਆ ਸੀ, ਉਹ ਦੋਹਰਾ ਸੁਣ ਕੇ ਵੀ ਕੀ ਇਹਨੂੰ ਰੋਗ ਹੈ ਕੀ ਦੁੱਖ ਹੈ, ਮੈਂ ਫਰਿਆਦ ਸੁਣ ਕੇ ਇਹਦਾ ਦੁੱਖ ਦੂਰ ਕਰੂੰਗਾ। ਉਹ ਜਿਵੇਂ ਬੁਲਾਇਆ ਹੈ, ਦੁੱਖ ਸੁਣਾਇਆ ਉਸਨੇ, ਰਾਜੇ ਨੇ ਫਿਰ ਜੰਗਲੀ ਚੁੱਕਿਆ ਬੀੜਾ। ਉਹ ਪ੍ਰਸੰਗ ਆ ਰਿਹਾ ਹੈ,
ਵਿਕਰਮ ਮਾਧਵ ਬੋਲ ਪਠਾਇਓ,
ਦੋਹਰਾ ਪੜ੍ਹ ਕੇ ਵਿਕਰਮ ਸੈਨ ਰਾਜੇ ਨੇ, ਜਿਹੜਾ ਮਾਧਵਾਂ ਨਾਲ ਬ੍ਰਾਹਮਣ ਵਿਦਵਾਨ ਸੀ, ਇਹਨੂੰ ਬੁਲਾਉਣ ਵਾਸਤੇ ਕੋਈ ਪਠਾਇਓ ਭੇਜ ਦਿੱਤਾ ਹੈ।
ਆਦਰ ਦੇ ਆਸਨ ਬੈਠਾਇਓ,
ਵਿਦਵਾਨ ਸੀ, ਆਦਰ ਦੇ ਕੇ ਸੋਹਣੇ ਉੱਚੇ ਆਸਨ ਤੇ ਇਹਨੂੰ ਬਿਠਾਇਆ।
ਕਹਿਸਦ ਜਾਗਿਆ ਦੇਹੋ ਸੋ ਕਰ ਹੋ,
ਮੇਰੇ ਵਿਕਰਮਾ ਸਿੰਘ ਰਾਜਾ ਕਹਿਣ ਲੱਗਿਆ ਹੈ ਵੀ ਮਾਧਵਾ ਨਾਲ ਬ੍ਰਹਮਣ ਤੂੰ ਕਹਿ ਤੇ ਮੈਨੂੰ ਆਗਿਆ ਦੇ ਦੇ।
ਪ੍ਰਾਨਨ ਲੱਗੇ ਹੇਤ ਤੋਂ ਹਿਲਾ ਰਹਾ,
ਕਹਿੰਦੇ ਪ੍ਰਾਣ ਜਾਣ ਤੱਕ, ਕਹਿੰਦੇ ਇਸ ਕਾਰਨ ਕਰਕੇ ਤੇਰੇ ਵਾਸਤੇ ਮੈਂ ਲੜਾਂਗਾ, ਭਾਵ ਤੇਰਾ ਦੁੱਖ ਦੂਰ ਕਰਨ ਵਾਸਤੇ, ਭਾਵੇਂ ਮੈਨੂੰ ਲੜ ਕੇ ਪ੍ਰਾਣ ਵੀ ਦੇਣੇ ਪੈਣ, ਮੈਂ ਜਾਨ ਵੀ ਦੇ ਦੇਵਾਂਗਾ, ਪਰ ਤੇਰਾ ਦੁੱਖ ਦੂਰ ਕਰਾਂਗਾ।
ਜਬ ਮਾਧਵ ਕਹਿ ਭੇਦ ਸੁਣਾਇਓ,
ਜਦੋਂ ਮਾਧਵਾ ਨਾਲੇ ਬ੍ਰਹਮਣ ਵਿਦਵਾਨ ਨੇ ਸਾਰਾ ਭੇਦ ਸੁਣਾਇਆ ਵੀ ਮੈਂ ਚੰਦਰ ਸੈਨ ਰਾਜਾ ਕੋਲ ਰਹਿੰਦਾ ਸੀ, ਵਿਦਵਾਨ ਸੀ, ਇਸ ਤਰ੍ਹਾਂ ਮੈਂ ਤੰਤਰ ਸ਼ਾਸਤਰ ਅਨੁਸਾਰ ਬੀਣਾ ਵਜਾਈ, ਉਹਦੇ 'ਤੇ ਸਾਰੇ ਲੱਡੂ ਹੋ ਗਏ। ਲੋਕਾਂ ਨੇ ਸ਼ਿਕਾਇਤ ਕੀਤੀ, ਮੈਨੂੰ ਉੱਥੋਂ ਦੇਸ਼ ਨਿਕਾਲਾ ਹੋ ਗਿਆ। ਮੈਂ ਉੱਥੋਂ ਨਿਕਲ ਕੇ ਕਾਮ ਸੈਨ ਰਾਜੇ ਕੋਲ ਕਾਮਾਵਤੀ ਆ ਗਿਆ। ਉਹਦੀ ਸਭਾ ਦੇ ਵਿੱਚ 360 ਇਸਤਰੀਆਂ ਨਿਰਤਕਾਰੀ ਕਰ ਰਹੀਆਂ ਸੀ। ਉਹਨਾਂ ਵਿੱਚੋਂ ਇੱਕ ਕਾਮ ਕੰਦਲਾ ਨਾਮ ਦੀ ਵੇਸਵਾ ਕੰਜਰੀ ਸੀ। ਮੈਂ ਉਹਦੀ ਨਿਰਤਕਾਰੀ ਨੂੰ ਦੇਖ ਕੇ ਬਹੁਤ ਹੋ ਗਿਆ। ਜੋ ਰਾਜੇ ਨੇ ਰੁਪਈਏ ਦਿੱਤੇ ਸੀ ਮੈਂ ਉਹਦੇ ਝੋਲੀ ਪਾ ਤੇ। ਰਾਜਾ ਗੁੱਸੇ ਹੋ ਗਿਆ, ਮੈਨੂੰ ਮਾਰਿਆ ਤਾਂ ਹੈ ਨਹੀਂ ਹੈ, ਕਹਿੰਦੇ ਉਹ ਨਿਕਲ ਜਾ ਤੂੰ ਵੀ। ਮੈਂ ਭੱਜ ਕੇ ਕਾਮ ਕੰਦਲਾ ਕਰਨ ਦੇ ਘਰੇ ਆ ਗਿਆ। ਫਿਰ ਆਖਰੀ ਹੁਣ ਕਹਿੰਦੇ ਤੇਰੇ ਕੋਲ ਭੱਜ ਕੇ ਆਇਆ, ਉਹਨੂੰ ਛੱਡ ਕੇ ਉਹਦੇ ਵਿਛੋੜੇ ਕਰਕੇ ਮੈਂ ਦੁਖੀ ਹਾਂ। ਮੈਂ ਚਾਹੁੰਦਾ ਵੀ ਸਾਡਾ ਫੇਰ ਦੋਹਾਂ ਦਾ ਹੀ ਮੇਲ ਜੋਲ ਹੋ ਜਾਏ। ਮਹੇਸ਼ਰਾਂ ਨੇ ਆਪਣਾ ਸਾਰਾ ਭੇਦ ਸੁਣਾ ਦਿੱਤਾ ਹੈ ਬਿਕਰਮਾ ਸੈਨ ਨੂੰ।
ਤਬ ਬਿਕਰਮ ਸਭ ਸੈਨ ਬੁਲਾਇਓ,
ਭਾਵੇਂ ਹੁਣ ਇਹਦੀ ਫਰਿਆਦ ਤਾਂ ਇਹੋ ਜਿਹੀ ਸੀ, ਪਰ ਰਾਜੇ ਨੇ ਆਪਣਾ ਫਰਜ ਸਮਝਿਆ ਵੀ ਭਾਵੇਂ ਕਿਹੋ ਜਿਹੀ ਦੁੱਖ ਕਰਕੇ ਫਰਿਆਦ ਕਰਦਾ, ਰਾਜੇ ਦਾ ਫਰਜ ਹੈ ਵੀ ਫਰਿਆਦ ਸੁਣ ਕੇ ਉਹਦੀ ਦੁੱਖ ਦੀ ਨਿਵਰਤੀ ਕਰੇ। ਉਸੇ ਵੇਲੇ ਬਿਕਰਮ ਸੈਨ ਨੇ ਫੌਜਾਂ ਨੂੰ ਬੁਲਾ ਲਿਆ, ਸੱਦ ਲਿਆ,
ਸਾਚੇ ਸ਼ਸਤਰ ਕੌਚ ਤਨ ਧਾਰੇ,
ਆਪਣੇ ਸਰੀਰ ਤੇ ਵੀ ਤੇ ਸੂਰਵੀਰਾਂ ਦੇ ਸਰੀਰ ਤੇ ਵੀ ਸ਼ਸਤਰ ਸਜੋਆ ਸਭ ਨੇ ਧਾਰ ਲਏ, ਸਜਾ ਲਏ।
ਕਾਮਵਤੀ ਕੀ ਔਰ ਸਿਧਾਰੇ,
ਕਾਮ ਸੈਨ ਰਾਜਾ ਕਾਮਵਤੀ ਸ਼ਹਿਰ ਵਿੱਚ ਰਹਿੰਦਾ ਸੀ, ਉਸਦੇ ਤਰਫ ਚੱਲ ਪਏ ਹਨ ਰਾਜਾ ਜੀ ਫੌਜਾਂ ਲੈ ਕੇ।
ਸੋਰਠਾ ਦੂਤ ਪਠਾਇਓ ਏਕ,
ਸਭ ਤੋਂ ਪਹਿਲਾਂ ਇਹ ਬਿਕਰਮ ਸੈਨ ਰਾਜੇ ਨੇ ਇੱਕ ਦੂਤ ਭੇਜਿਆ, ਵਕੀਲ ਭੇਜਿਆ ਹੈ।
ਕਾਮ ਸੈਨ ਨਿਰਿਪ ਸੌ ਕਹੋ,
ਇਹ ਵਕੀਲ ਜਿਹੜਾ ਕਾਮ ਸੈਨ ਰਾਜਾ ਨੂੰ ਜਾ ਕੇ ਮੇਰੇ ਵੱਲੋਂ ਆਖ।
ਕਾਮ ਕੰਦਲਾ ਏਕ,
ਏਕ ਤੇਰੇ ਰਾਜ ਦਰਬਾਰ ਦੇ ਵਿੱਚ ਕਾਮ ਕੰਦਲਾ ਨਾਮ ਦੀ ਬੇਸਵਾ ਹੈ, ਨਿਰਤ ਕਰਨ ਵਾਲੀ,
ਦੈ ਸਭ ਦੇਸ਼ ਉਬਾਰੀ ਹੈ,
ਕਹਿੰਦੇ ਉਹ ਵੀ ਦੇ ਕੇ ਆਪਣਾ ਦੇਸ਼ ਬਚਾਲਾ।
ਚੌਪਈ ਕਾਮਵਤੀ ਭੀਤਰ ਦੂਤ ਆਇਓ,
ਉਸ ਵੇਲੇ ਜਿਹੜੀ ਕਾਮਵਤੀ ਨਗਰੀ ਹੈ ਉਹਦੇ ਵਿੱਚ ਵਿਕਰਮ ਸੈਨ ਰਾਜੇ ਦਾ ਭੇਜਿਆ ਹੋਇਆ ਦੂਤ ਪਹੁੰਚਿਆ ਹੈ।
ਕਾਮ ਸੈਨ ਜੂਕੋ ਸਿਰ ਨਿਆਇਓ,
ਜਿਹੜਾ ਕਾਮ ਸੈਨ ਰਾਜਾ ਸੀ ਉਸਨੂੰ ਆ ਕੇ ਦੂਤ ਨੇ ਸਿਰ ਨਵਾਇਆ ਹੈ।
ਬਿਕਰਮ ਕਹਿਓ ਸੁਤਾਹੇ ਸੁਣਾਵਾ,
ਬਿਕਰਮ ਸੈਨ ਰਾਜੇ ਨੇ ਕਿਹਾ ਸੀ ਉਹ ਕਾਮ ਸੈਨ ਰਾਜੇ ਨੂੰ ਸੁਣਾ ਦਿੱਤਾ ਹੈ।
ਅਧਿਕ ਰਾਵ ਕੋ ਦੁੱਖ ਉਪਜਾਵਾ,
ਸੁਣਾ ਕੇ ਕਾਮ ਸੈਨ ਰਾਜੇ ਨੇ ਦੁੱਖ ਪੈਦਾ ਕੀਤਾ, ਸੁਣ ਕੇ ਦੁਖੀ ਹੋ ਗਿਆ।
ਦੋਹਰਾ ਨਿਸਸ ਚੜੇ ਦਿਨ ਕੇ ਭਏ,
ਕਹਿਣ ਲੱਗਾ ਉਹ ਦੂਰ ਸੁਣ ਲਾ ਜਿਹੜਾ ਰਾਤ ਨੂੰ ਚੰਦਰਮਾ ਚੜਦਾ ਹੈ ਨਾ, ਕਹਿੰਦੇ ਉਹ ਨਿਸ ਇਸ ਰਾਤ ਦਾ ਈਸ਼ਰ ਚੰਦਰਮਾ ਕਹਿੰਦੇ ਜਿਹੜਾ ਰਾਤ ਨੂੰ ਚੜਦਾ ਉਹਦੇ ਨੇ ਚੜਨ ਲੱਗ ਪਏ।
ਨਿਸ ਸੱਸ ਕਰੇ ਉਦੋਤ,
ਇਸੇ ਤਰ੍ਹਾਂ ਜਿਹੜਾ ਚੰਦਰਮਾ ਕਹਿੰਦੇ ਰਾਤ ਨੂੰ ਚੜਦਾ ਉਹ ਦਿਨੇ ਚੜ ਪਵੇ, ਤੇ ਜਿਹੜਾ ਸੂਰਜ ਦਿਨੇ ਚੜਦਾ ਉਹ ਕਹਿੰਦੇ ਰਾਤ ਨੂੰ ਚੜਨ ਲੱਗ ਪਵੇ।
ਕਾਮ ਕੰਦਲਾ ਕੋ ਦੀਬ,
ਕਹਿੰਦੇ ਤੂੰ ਜਾ ਕੇ ਬਿਕਰਮ ਸਿੰਘ ਰਾਜੇ ਨੂੰ ਦੱਸ ਦੇ ਜਿਹੜੀ ਇਹ ਕਾਮ ਕੰਦਲਾ ਮੇਰੇ ਕੋਲ ਨਿਰਤਕਾਰੀ ਕਰਨ ਵਾਲੀ ਬੇਸਰਾ ਹੈ ਨਾ, ਉਹਨੂੰ ਜਿਹੜਾ ਦੇਣਾ ਹੈ ਨਾ।
ਤਉ ਨਹਾਮ ਤੇ ਹੋ,
ਕਹਿੰਦੇ ਦੋਵੇਂ ਗੱਲਾਂ ਉਲਟ ਹੋ ਜਾਣ, ਜਿਹੜਾ ਰਾਤ ਨੂੰ ਚੰਦਰਮਾ ਚੜਦਾ ਉਹ ਦਿਨੇ ਚੜਨ ਲੱਗ ਪਏ, ਜਿਹੜਾ ਦਿਨੇ ਸੂਰਜ ਚੜਦਾ ਰਾਤ ਨੂੰ ਚੜਨ ਲੱਗ ਪਏ। ਇਹ ਤਾਂ ਕਹਿੰਦੇ ਉਲਟ ਹੋ ਸਕਦੇ ਹੈ, ਪਰ ਆਹ ਉਲਟ ਗੱਲ ਨਹੀਂ ਹੋ ਸਕਦੀ ਹੈ। ਵੀ ਇਹ ਜਿਹੜੀ ਕਾਮ ਕੰਦਲਾ ਨਾ, ਇਹ ਨਹੀਂ ਮੈਂ ਦੇਵਾਂਗਾ, ਇਹ ਤਾਂ ਮੇਰੇ ਰਾਜ ਦੀ ਸਭਾ ਹੈ, ਇਹ ਤਾਂ ਮੇਰੇ ਸਭਾ ਵਿੱਚ ਹੀ ਨੱਚਦੀ ਟੱਪਦੀ ਰਹੂਗੀ।
ਦੂਤੋ ਬਾਚ ਭੁਜੰਗ ਛੰਦ, ਸੁਣੋ ਰਾਜ ਕਿਆ ਨਾਰ ਕੰਮ ਵਿਚਾਰੇ।
ਬਿਕਰ ਸਿੰਘ ਰਾਜੇ ਦਾ ਜਿਹੜਾ ਦੂਤ ਉਹਨੇ ਬਚਨ ਕਿਹਾ, ਉਹ ਸੁਣ ਰਾਜੇ ਕਾਮ ਸਹਿਨ, ਆ ਜਿਹੜੀ ਕਾਮ ਕੰਦਲਾ ਇਸਤਰੀ ਜੀ ਭਲਾ ਕੀ ਵਿਚਾਰੀ ਹੈ, ਕੀ ਗੱਲ ਹੈ ਇਹਦੀ।
ਕਹਾ ਗਾਠ ਬਾਂਧੀ ਤੁਮੋ ਜਾਨ ਪਿਆਰੀ,
ਤੂੰ ਇਹਨੂੰ ਕਹਿੰਦੇ ਜਾਨ ਤੋਂ ਪਿਆਰੀ ਜੀ ਬੰਨ ਕੇ ਕਿਵੇਂ ਇਹਦੇ ਨਾਲ ਗੰਢ ਬੰਨੀ ਹੋਈ, ਕਿਪੀ ਬਨੀਤੀ ਲਾਈ ਹੋਈ ਹੈ।
ਕਹੀ ਮਾਨ ਮੇਰੀ ਕਹਾ ਨਾ ਭਾਖੋ,
ਕਹਿੰਦੇ ਉਹ ਮੇਰੀ ਗੱਲ ਕਹੀ ਹੋਈ ਮੰਨ ਲਾ, ਐਵੇਂ ਨਾ ਨਾ ਜਾਣਾ
ਇਹਨਾਂ ਦੇ ਮਿਲੋ ਤਾਹਿ ਕੁ ਗਰਬ ਰਾਖੋ,
ਇਹਨੂੰ ਦੇ ਕੇ ਮਿਲ ਪਾ ਆਪਣੀ ਗੌਰਵਤਾ ਜਿਹੜਾ ਹੈ ਨਾ ਉਹ ਤੂੰ ਰੱਖ ਲੈ, ਆਪਣੀ ਵਡਿਆਈ ਰੱਖ ਲੈ।
ਹਠੀ ਹੈ ਹਮਾਰੀ ਸੋ ਤੁਮਹੂ ਪਛਾਨੋ,
ਹਾਂ ਸਾਡੀ ਜਿਹੜੀ ਫੌਜ ਹੈ ਨਾ ਬਿਕਰਮ ਸੈਨ ਦੀ ਉਹ ਬੜੀ ਹਠੀ ਹੈ, ਉਹ ਵੀ ਤੂੰ ਕਾਮ ਸੈਨ ਪਛਾਣ ਲਾ, ਰਾਜਾ ਵੀ ਹਟੀਆ ਸਾਡਾ ਹੈ ਜਿਰੀਆ ਹੈ।
ਦਿਸ਼ਾ ਚਾਰ ਜਾ ਕੀ ਸਦਾ ਲੋਹ ਮਾਨੋ,
ਹਾਂ ਜਿਹਦੀ ਚਾਰੇ ਦਿਸ਼ਾ ਵਿੱਚ ਕਹਿੰਦੇ ਲੋਹੇ ਨੂੰ ਮੰਨਿਆ ਜਾਂਦਾ ਹੈ, ਭਾਵ ਸਾਰੇ ਡਰਦੇ ਆ ਉਹ ਤੋਂ।
ਬਲੀ ਦੇਵ ਆ ਦੇਵ ਜਾ ਕੋ ਬਖਾਨੈ,
ਸਾਡੇ ਰਾਜੇ ਬਿਕਰਮ ਸੈਨ ਨੂੰ ਤਾਂ ਦੇਵਤੇ ਦੈਤ ਵੀ ਬਲੀ ਕਹਿੰਦੇ ਹਨ।
ਕਹਾ ਰੰਕ ਤੂੰ ਤੌਨ ਸੌ ਜੁੱਧ ਠਾਨੈ,
ਓ ਕਾਮ ਸੈਨ ਤੂੰ ਕੀ ਕੰਗਾਲ ਜਾ ਵੀ ਸਾਡੇ ਰਾਜੇ ਦੀਆਂ ਫੌਜਾਂ ਨਾਲ ਤੂੰ ਜੰਗ ਕਰ ਸਕੇ।
ਬੱਜੀ ਦੁੰਦ ਵੀ ਦੀਹ ਦਰਬਾਰ ਭਾਰੇ,
ਹਾਂ ਦੇਖ ਲੋ ਦੇ ਦਰਬਾਰ ਦੇ ਵਿੱਚ ਬੜੇ ਬੜੇ ਧੌਸੇ ਨਗਾਰੇ ਵੱਜਦੇ ਹੈ।
ਜਬੈ ਦੂਤ ਕੱਟ ਬੈਨ ਐਸੇ ਉਚਾਰੇ,
ਜਦੋਂ ਇਹ ਬਿਕਰਮ ਸੈਨ ਦੇ ਰਾਜੇ ਦੇ ਦੂਤ ਨੇ ਕੌੜੇ ਜੇ ਬਚਨ ਕਹੇ ਆ, ਉਹ ਖਾਜਾ ਹੋ ਗਿਆ, ਲੱਗ ਗਿਆ ਫਿਰ ਧੌਸੇ ਨਗਾਰੇ ਵਜਾਉਣ, ਕਹਿੰਦਾ ਮੈਂ ਨਹੀਂ ਇਹ ਮੰਨਦਾ।
ਹਠਿਓ ਵੀਰ ਹਠੋ ਕਹਿਓ ਜੁੱਧ ਮੰਡੋ,
ਹਠ ਵਾਲਾ ਸੂਰ ਵੀਰ ਸੀ, ਕਹਿੰਦਾ ਮੈਂ ਹਠ ਨ ਕਰਕੇ ਜੁੱਧ ਮੰਡਾਂਗਾ, ਜੰਗ ਕਰਾਂਗਾ ਤੁਹਾਡੇ ਰਾਜੇ ਨਾਲ।
ਕਹਾ ਬਿਕਰਮਾ ਕਾਲ ਕੋ ਖੰਡ ਖੰਡੋ,
ਕਹਿੰਦੇ ਉਹ ਬਿਕਰਮਾ ਸੈਨ ਕੀ ਹੈ ਜੇ ਤਾਂ ਇੱਥੇ ਕਾਲ ਵੀ ਚੱਲ ਕੇ ਆ ਜੇ, ਉਹਨੂੰ ਵੀ ਮੈਂ ਟੁੱਟੇ ਟੁੱਟੇ ਕਰ ਦਿਆਂ।
ਚੜਿਓ ਲੈ ਅਨੀਕੋ ਬਲੀ ਵੀਰ ਭਾਰੇ,
ਹਾਂ ਭਾਰੀ ਸੂਰਵੀਰ ਜਿਹੜੇ ਬਲੀ ਉਹਨਾਂ ਨੂੰ ਲੈ ਕੇ ਇਹ ਕਾਮ ਸਿੰਘ ਰਾਜਾ ਚੜ ਪਿਆ।
ਖੰਡੇਲੇ ਬਘੇਲੇ ਪੰਧੇਰੇ ਪਵਾਰੇ,
ਹਾਂ ਕੋਈ ਖੰਡੇਲੇ ਸ਼ਹਿਰ ਦੇ ਕੋਈ ਬਘੇਲੇ ਸ਼ਹਿਰ ਦੇ ਕੰਧੇਰੇ ਸ਼ਹਿਰ ਦੇ, ਚੱਲ ਪਏ ਸਾਰੇ ਪਵਾੜੇ ਸਾਕਾ ਜੰਗ ਯੁੱਧ ਕਰਨ ਲਈ।
ਗਹਿਰਵਾਰ ਚੌਹਾਨ ਗਹਿਲੋਤ ਦੌਰੇ,
ਹਾਂ ਕੋਈ ਗਹਿਰਵਾਰ ਗੋਰਦਾ ਕੋਈ ਚੌਹਾਨ ਗੋਰਦਾ ਕੋਈ ਗਹਿਲੋਤ ਦੋ ਗੋਰਦਾ, ਸਭ ਦੌੜ ਪਏ ਸਭ ਜਾਣੀ ਧਾਵਾ ਕਰਨ ਲੱਗੇ।
ਮਹਾਂ ਜੰਗ ਜੋਧਾ ਜਿਤੇ ਨਾਹ ਔਰੇ।
ਹਾਂ, ਮਹਾਨ ਜੰਗੀ ਜੋਰੇ ਆ ਜਿਨ੍ਹਾਂ ਨੂੰ ਹੋਰ ਕੀ ਜਿੱਤ ਨਹੀਂ ਸਕਦਾ ਸੀ।
ਸੁਣਿਓ ਬਿਕਰਮਾ ਵੀਰ ਸਭ ਹੀ ਬੁਲਾਏ।
ਇੱਧਰ ਜਦੋਂ ਬਿਕਰਮਾ ਸੈਨ ਨੇ ਸੁਣਿਆ ਹੈ, ਇਹਨੇ ਵੀ ਆਪਣੇ ਸਾਰੇ ਸੂਰ ਵੀਰਾਂ ਨੂੰ ਫਿਰ ਸੱਦ ਬੁਲਾ ਲਿਆ।
ਠੱਟੇ ਠਾਠ ਗਾੜੇ ਚੱਲੇ ਖੇਤ ਆਏ।
ਹਾਂ, ਗਾੜੇ ਤਕੜੇ ਹੀ ਠਾਠ ਛੱਟੇ ਆ, ਬਾਣੇ ਬਣਾਏ ਹੈ ਤੇ ਮੈਦਾਨੇ ਜੰਗ ਵਿੱਚ ਹੀ ਆ ਗਏ।
ਦੂਹੂ ਔਰ ਤੇ ਸੂਰ ਸੈਨਾ ਉਮੰਗੈ।
ਦੋਹਾਂ ਤਰਫਾਂ ਤੋਂ ਜਿਹੜੀ ਸੂਰ ਵੀਰਾਂ ਦੀ ਸੈਨਾ ਉਮੰਗੈ ਔਰ ਸ਼ਾਹ ਸੈਨ ਚੜੇ ਆਈ।
ਮਿਲੈ ਜਾਏ ਜਮਨਾ ਮਨੋ ਧਾਏ ਗੰਗੈ।
ਜਿਵੇਂ ਕਹਿੰਦੇ ਬੜੀ ਧਾ ਕੇ ਤੇਜੀ ਨਾਲ ਜਮਨਾ ਗੰਗਾ ਵਿੱਚ ਜਾ ਮਿਲੇ। ਉਹ ਦੋਵੇਂ ਫੌਜਾਂ ਕਹਿੰਦੇ ਢਾਬਾ ਕਰਕੇ ਜਾ ਮਿਲੀਆਂ ਜਾ ਇਕੱਠੀਆਂ ਹੋਈਆਂ।
ਕਿਤੇ ਵੀਰ ਕਰਵਾਰ ਚਲਾਵੇ।
ਕਿਤਨੇ ਸੂਰ ਵੀ ਮਿਆਨਾ ਤੋਂ ਤਲਵਾਰਾਂ ਕੱਢ ਕੇ ਚਲਾਉਂਦੇ ਹਨ।
ਕਿਤੇ ਚਰਮ ਪੈ ਘਾਏ ਤਾਕੂ ਬਚਾਵੇ।
ਕਿਤਨੇ ਸੂਰ ਵੀਰ ਚਰਮ ਢਾਲਾ ਲੈ ਕੇ ਉਹ ਜਿਹੜਾ ਆਇਆ ਕਾਏ ਬਾਹਰ ਹੈ ਉਹਦੇ ਨਾਲ ਬਚਾਉਂਦੇ ਆ ਢਾਲ ਅੱਗੇ ਕਰਕੇ।
ਕਿਤੇ ਬਰਮ ਪੈ ਚਰਮ ਰੂਪ ਗਰਮ ਗਰਮ ਚਾਰੈ।
ਹਾਂ, ਕਿਤੇ ਬਰਮ ਇਸ ਤਰ੍ਹਾਂ ਸੰਜੋ ਦੇ ਉੱਪਰ ਚਰਮ ਢਾਲ ਦੇ ਉੱਪਰ ਇਸ ਤਰ੍ਹਾਂ ਰੁਕ ਕੇ ਹੜਕੇ ਇਸ ਤਰ੍ਹਾਂ ਗਰਮ ਚਾਰੈ ਬੜੀ ਗੌਰਮਤਾ ਨਾਲ ਭਾਰੀਏ। ਕਹਿੰਦੇ ਉਹ ਢਾਲਾਂ ਉੱਪਰ ਅਤੇ ਢਾਲਾਂ ਉੱਪਰ ਬੜਾ ਕਹਿੰਦੇ ਗਰਮ ਗੌਰਵਤਾ ਨਾਲ ਜਾਂ ਜੋਸ਼ ਵਿੱਚ ਆ ਕੇ ਝਾੜਦੇ ਮਾਰਦੇ ਹਨ।
ਉੱਠੈ ਨਾਦ ਭਾਰੇ ਛੁੱਟੈ ਚਿੰਨ ਗਾਰੈ।
ਜਦੋਂ ਢਾਲ ਤੇ ਕੋਈ ਉਹ ਬਾਹਰ ਵੱਜਦਾ ਹੈ ਤੇ ਬੜਾ ਭਾਰੀ ਆਵਾਜ਼ਾਂ ਉੱਠਦਾ ਹੈ। ਇਸੇ ਤਰ੍ਹਾਂ ਜਦੋਂ ਤਲਵਾਰ ਵੱਜਦੀ ਢਾਲ ਤੇ ਚਿਣਗਾਰੇ ਉੱਠਦੇ ਚਿਣਗਾਰੀਆਂ ਨਿਕਲਦੀਆਂ ਹਨ।
ਕਿਤੇ ਗੋਫਨੈ ਗੁਰਜ ਗੋਲਾ ਚਲਾਵੇ।
ਜਿਹੜੇ ਗੋਫੀਏ ਜਿਹੜੇ ਹਨ ਅਜਮਿਆ ਖੇਤਾਂ ਪੱਕਿਆਂ ਵਿੱਚ ਉਹ ਕੋਈ ਉਹ ਬਲੇਲੇ ਜੇ ਪਾ ਪਾ ਕੇ ਉਹ ਮਾਰਦੇ ਹੁੰਦੇ ਉਹਨੂੰ ਗੋਫੀਏ ਕਹਿ ਦਿੰਦੇ ਹੈ। ਇੱਧਰ ਇਸੇ ਢੰਗ ਦੇ ਹੁੰਦੇ ਉਹਨਾਂ ਵਿੱਚੋਂ ਲੋਹੇ ਦੀਆਂ ਗੁਲੇਲੇ ਜੇ ਪਾ ਕੇ ਗੋਲ ਮੋੜ ਜੇ ਤੇ ਉਹ ਮਾਰਦੇ ਹੁੰਦੇ ਨੇ ਉਹ ਗੋਫੀਏ ਨੂੰ ਕਹਿ ਦਿੰਦੇ। ਕਿਤਨੇ ਹੀ ਗੋਫੀਏ ਗੁਰਜਾ ਤੇ ਤੋਪਾਂ ਦੇ ਗੋਲੇ ਚਲਾਉਂਦੇ ਹਨ।
ਕਿਤੇ ਅਰਧ ਚੰਦਰਾਦ ਬਾਨਾ ਬਜਾਵੇ।
ਕਿਤੇ ਜਿਵੇਂ ਅੱਧੇ ਚੰਦਰਮਾ ਦਾ ਆਕਾਰ ਹੁੰਦਾ ਹੈ ਨਾ ਇਹੋ ਜਿਹੇ ਤੀਰ ਜਿਹੜੇ ਸੁਬਾਨਾ ਸੂਰ ਵੀਰ ਬਜਾਉਂਦੇ ਖੜਕਾਉਂਦੇ ਚਲਾਉਂਦੇ।
ਕਿਤੇ ਸੂਲ ਸੈਥੀ ਸੂਆ ਹੱਥ ਲੈ ਕੇ।
ਚੰਦਰਮਾ ਅੱਧਾ ਆਕਾਰ ਹੁੰਦਾ ਇਸ ਤਰ੍ਹਾਂ ਦੇ ਬਾਨਾ ਤੀਰਾਂ ਨੂੰ ਚਲਾਉਂਦੇ। ਕਿਤੇ ਸੂਲ ਜਿਹੜੇ ਨੇ ਉਹ ਸੂਏ ਜੇ ਹੈ ਜਾਂ ਤਰਸੂਲ ਹੈ ਜਿਵੇਂ ਸ਼ਿਵਜੀ ਦੇ ਹੱਥ ਵਿੱਚ ਫੜੇ ਹੈ। ਕੋਈ ਉਹ ਕੋਈ ਸੈਥੀ ਬਰਸ਼ੀਆਂ ਚਲਾਉਂਦੇ ਹਨ ਹੱਥ ਵਿੱਚ ਲੈ ਕੇ।
ਮੰਡੇ ਆਨ ਜੋਧਾ ਮਹਾ ਕੋਪ ਹੋਇ ਕੇ।
ਜਿਹੜੇ ਜੋਧੇ ਆ ਬੜੇ ਗੁੱਸੇ ਵਿੱਚ ਆ ਕੇ ਉਹਨਾਂ ਨੇ ਜੰਗ ਮੰਡਿਆ ਜੰਗ ਸ਼ੁਰੂ ਕਰ ਦਿੱਤਾ ਹੈ।
ਫਰੀ ਧੋਪ ਖਾਂਡੇ ਲਏ ਫਾਂਸ ਐਸੀ।
ਕਿਸੇ ਨੇ ਫੜੀ ਲਈ ਹੋਈ ਹੈ, ਕਿਸੇ ਨੇ ਧੋਪ ਤਲਵਾਰਾਂ ਦੇ ਨਾਲ, ਕਿਸੇ ਨੇ ਖੰਡੇ ਲਏ ਹੋਏ, ਕਿਸੇ ਨੇ ਫਾਹੀਆਂ ਲਈਆਂ। ਇਸ ਤਰ੍ਹਾਂ
ਮਨੋ ਨਾਰ ਕੇ ਸਾਹ ਕੀ ਜੁਲਫ ਜੈਸੀ।
ਜਿਵੇਂ ਕਿਸੇ ਇਸਤਰੀ ਦੀ ਕਹਿੰਦੇ ਸ਼ਾਹੂਕਾਰ ਦੀ ਇਸਤਰੀ ਦੀ ਕਹਿੰਦੇ ਜੁਲਮਾਂ ਹੁੰਦੀਆਂ ਹਨ ਆ ਇਸ ਤਰ੍ਹਾਂ ਕਾਲੀਆਂ ਜਾਂ ਇਸ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਦੀਆਂ ਇਹ ਫਾਹੀਆਂ ਲਈਆਂ ਹੋਈਆਂ।
ਕਰੀ ਮਤ ਕੀ ਭਾਂਤ ਮਾਰਤ ਬਿਹਾਰ।
ਮਸਤ ਹਾਥੀ ਹੁੰਦੇ ਉਸ ਤਰ੍ਹਾਂ ਕਹਿੰਦੇ ਮਾਰਦੇ ਬਿਹਾਰਾ ਫਿਰਦੇ ਹਨ।
ਜਿਸੈ ਕੰਠ ਡਾਰੈ ਤਿਸੈ ਐਂਚ ਮਾਰੈ।
ਵੀਰੇ ਗਲ ਵਿੱਚ ਪਾਹੀ ਪਾ ਲੈਂਦੇ ਉਹਨੂੰ ਖਿੱਚ ਕੇ ਮਾਰ ਦਿੰਦੇ ਹਨ।
ਚੌਪਈ ਜਬ ਇਹ ਭਾਂਤ ਸਕਲ ਭੱਟ ਲਰੇ।
ਜਦੋਂ ਕਹਿੰਦੇ ਕਾਮ ਸੈਨ ਰਾਜੇ ਦੇ ਬਿਕਰਮ ਸੈਨ ਰਾਜੇ ਦੇ ਸੂਰ ਵੀ ਸਾਰੇ ਆਪੋ ਵਿੱਚ ਹੀ ਲੜੇ ਪਿੜੇ।
जिसै चौपई जब एह भांत सकल भट लरे टूक टूक रन मैं हुए परे।
हाँ, टुकड़े टुकड़े होके जंग दे विच डग पए।
तब विक्रम हस बैन उचारो
हजरा विक्रमा सैन राशी ने मुशरा के हो बचन के हो।
काम सैन सुन कहियो हमारो
वही काम सैन राजे मेरा कहिया सुन तू ध्यान दे के।
दोहरा दै बेसवा एह बिपर को
जरा माधवा नाल ब्रह्मण नू आजरी काम कंदला बेसवा तू दे दे।
सुन रे बचन अचेत
ओ बेसमझ राजे बचन सुन ला मेरे।
ब्रिथा जुझावत क्यों कटक
क्यों अपना दल कहते व्यर्थी लड़ाई जाना मरवाई जाना।
एक नटी के हेत
काजरी काम कंदला नटी है बेसवाए एक बास तेरे कारण करके।
चौपई काम सैन तेह कही न करी
वो काम सैन राजे ने विक्रमा सैन दी गई हुई गल कहते मनना ना कीती।
उन विक्रम हस यह उचरी
फिर विक्रमा सैन राजे ने हस के हो गल कहते हजारन की
हम तुम लारे कपट तज दोई।
जो काम सैन सुन आपा छल फेव छड़ के दोमे लड़ दे
कै जीतै कै हारे कोई।
हां साडे विचों भावे कोई हार जाए अथवा कोई जित जावे
अपने अपने ही सिर लीजै।
इस करके आ लड़ाई करे आपू अपने सिर ते लईए
और न के सिर वृथा न दीजे
कहते होरना दे सिर ते कहते पीड़ा न दईए होरना दे सिर न बढ़ाइए आपा दोई दईए जा मैं सिर दे दिया जा तू तू अपने सिर ते लै जिम्मेवारी जा मैं लेना।
बैठ बिगार आप जो करिए
हाँ कहते अपना जरा बिगाड़ बैठ के आप ही आपा कर लईए।
नाहक और लोक नह मरिए
मैं नहके होर लोकां नू ना मरिए मरवाइए आप ही बैठ के अपना बगाड़ कर लिए जा तेरा हो जू जा मेरा बिगड़ जाऊ।
काम सैन एह बचन दोहरा काम सैन एह बचन सुन
उधर जरा काम सैन राजा सी बिकर सैन दे बचना नू सुन के
अदक उठ्यो रिस खा
बड़ा गुस्सा खा के उठ खड़ोता
अपनो तुरै तबाहे के
अपना जरा कसबारी वाला घोड़ा सी नू दौड़ाया इसने।
विक्रम लियो बुला
जे विक्रमा सैन राजा सी इसनू कहने उची दे के बोल के बुला लिया सद लिया।
काम सैन ऐसे कहे ओ
उस मेरे काम सैन राजे ने ऐसा किया
सूर सामहे जा
कहने भई सूर भी सामने जान
जाग सहथी ब्रिन करे
हाँ कहने लै भी जड़ी जड़ी बरशी है उनु चल के जख्म कर दे मेरे
तो तू विक्रम रा
फिर ता तू विक्रमा सैन राजा कहोन दा हकदार है जे मेरे सामने आके सूरबां बेबरछी मार दे ते मेनू जख्मी कर दे में।
चाक सह थी पेट मह
ऐसे तरह पेट विच ए जड़ी बरछी दा बार चल के
चित मह अधिक रसा
इस विच बहुता गुस्सा करके
आन कटारी कौ कियो को कियो
उसे वड़े आके कहंदे कटारी दा बार कीता जानी इधर विक्रमादन ने पेट विच बरशी मारती है उन्हें आके कटार दा बार कीता है।
काम सैन को काय
बल्कि फिर जरा काम सैन उन्हें मार मुकाया विक्रमा सैन ने
ऐसे को ऐसो लहत
कहने जे हो जा कोई हुंदा ऐसे नू ओहे जे नू ओहे जे कहने मिल जाना भी करो
जीत न शाडत और
फिर कहने ओ जे हो जा कोई होवे ऐसे नू ऐसा मिल जाए फिर उन्हों कोई होर जमदा थोड़ो कोई छड़दा है।
मार कटारी राखियो
हाँ इस तरह कहने कम कटार मार के काम सैन नू रख लिया मराने जंग
ਜੀਤ ਰਾਵਤ ਹਠੌਰ।
ਜਿਹੜਾ ਵਿਕਰਮਾ ਸਿੰਘ ਰਾਜਾ ਸਿੰਘ ਰਾਜਾ ਉਹਨੇ ਜਿਉਂਦਿਆਂ ਉਸ ਜਗ੍ਹਾ
ਚੌਪਈ ਜੀਤ ਤਾਂ ਸਭ ਸੈਨ ਬੁਲਾਈ।
ਸਵੇਰੇ ਵਿਕਰਮਾ ਸੈਨ ਨੇ ਜਿੱਤ ਕੇ ਉਹਨੂੰ ਮਾਰ ਕੇ ਫਿਰ ਫੌਜ ਨੂੰ ਬੁਲਾਇਆ।
ਭਾਂਤ ਭਾਂਤ ਕੀ ਵੱਜੀ ਵਧਾਈ,
ਤਰ੍ਹਾਂ ਤਰ੍ਹਾਂ ਦੀ ਫਿਰ ਵਧਾਈਆਂ ਵੱਜੀਆਂ। ਖੁਸ਼ੀਆਂ ਦੇ ਵਿੱਚ ਨਗਾਰੇ ਧੌਸੇ ਖੜਕੇ,
ਦੇਵਨ ਰੀਜ ਇਹ ਬਰ ਦਿਓ।
ਸਵੇਰੇ ਦੇਵਤਿਆਂ ਨੇ ਖੁਸ਼ ਹੋ ਕੇ ਇਹ ਬਰ ਦਿੱਤਾ,
ਬ੍ਰਣੀ ਹੁਤੋ ਅਬ੍ਰਣ ਹੋਏ ਗਏ।
ਜਿਹੜਾ ਉਹ ਇਸ ਤਰ੍ਹਾਂ ਕਟਾਰ ਦਾ ਬਾਰ ਬਰਸ਼ੀ ਦਾ ਬਾਰ ਰਾਜੇ ਦੇ ਲੱਗਿਆ ਸੀ ਉਹਦੇ ਨਾਲ ਜ਼ਖਮੀ ਹੋ ਗਿਆ ਸੀ, ਪਰ ਦੇਵਤਿਆਂ ਦੇ ਬਰ ਕਰਕੇ ਉਹ ਵਰਨ ਜ਼ਖਮ ਫਟ ਤੋਂ ਰਹਿਤ ਹੋ ਗਿਆ। ਵਿਕਰਮਾ ਸੈਨ
ਦੋਹਰਾ ਅਥਿਤ ਭੇਖ ਸਜ ਆਪ ਨਿਰਪ।
ਉਸ ਵੇਲੇ ਵਿਕਰਮਾ ਸਿੰਘ ਨੌ ਮਰਨਾ ਹੋ ਕੇ ਆਪਣਾ ਜਿਹੜਾ ਭੇਸ ਹੈ ਕਹਿੰਦੇ ਨੇ ਅਥਿਤੀਆਂ ਵਾਲਾ ਸਾਧੂਆਂ ਵਾਲਾ ਸਜਾ ਲਿਆ ਹੈ।
ਗਯੋ ਵਿਪਰ ਕੇ ਕਾਮ,
ਜਿਹੜਾ ਬ੍ਰਹਮਣ ਮਾਧਵਾ ਨਾਲ ਇਹਦਾ ਕੰਮ ਜਾ ਕਰਨ ਵਾਸਤੇ ਗਿਆ ਹੈ।
ਜਹ ਕਾਮਾ ਲੋਟਤ ਹੁਤੀ,
ਜਿੱਥੇ ਉਹ ਕਾਮਾਵਤੀ ਨਗਰੀ ਵਿੱਚ ਆਪਣੇ ਘਰ ਦੇ ਵਿੱਚ ਕਾਮ ਕੰਦਲਾ ਕਹਿੰਦੇ ਲੋਟ ਪੋਟ ਹੋ ਰਹੀ ਸੀ ਬੇਸਵਾ।
ਲੈ ਮਾਧਵ ਕੋ ਨਾਮ,
ਮਾਧਵਾ ਨਾਲ ਇਹਦਾ ਨਾਂ ਲੈ ਕੇ
ਚੌਪਈ ਜਾਤਾ ਇਹ ਬਚਨ ਤੇ ਕਹਿਓ।
ਜਾਂਦੇ ਸਾਰੇ ਵਿਕਰਮਾ ਸੈਨ ਨੇ ਬਚਨਿਓ ਕਾਮ ਕੰਦਲਾ ਨੂੰ ਕਿਹਾ,
ਮਾਧਵ ਖੇਤ ਹੇਤ ਤਵ ਰਹੇ,
ਤੂੰ ਇੱਥੇ ਧਰਤੀ ਚ ਕੀ ਪਿੱਲ ਟੁੱਡੀ ਹੈ, ਤੇਰਾ ਜਿਹੜਾ ਉਹ ਮਾਧਵਾ ਨਾਲ ਮਾਲ ਹੈ ਉਹ ਤਾਂ ਜੰਗ ਦੇ ਵਿੱਚ ਮਾਰੇ ਆ ਗਿਆ।
ਸੁਣ ਤੋ ਬਚਨ ਤਬ ਹੀ ਮਰ ਗਈ,
ਕਹਿੰਦੇ ਰਾਜੇ ਤੋਂ ਬਚਨ ਸੁਣਦਿਆਂ ਸਾਰ ਕਾਮ ਕੰਦਲਾ ਉਹਦੇ ਹੀ ਸਰੀਰ ਤਿਆਗ ਗਈ।
ਨਿਰਪ ਲੈ ਇਹ ਖਬਰ ਦਿਜ ਦਈ,
ਉਧਰ ਫਿਰ ਇਹੀ ਖਬਰ ਸਾਰ ਲੈ ਕੇ ਮਾਧਵਾ ਨਾਲ ਨੂੰ ਦੇ ਦਿੱਤੀ।
ਇਹ ਬਾਚ ਜਬ ਸਰੋਨਨ ਸੁਣ ਲੀਨੋ,
ਕਹਿੰਦੇ ਮਾਧਵਾ ਨਾਲ ਬ੍ਰਹਮਣ ਨੇ ਬਚਨ ਸੁਣ ਲਿਆ।
ਪਲਕ ਏਕ ਮਹਿ ਪ੍ਰਾਨਹਿ ਦੀਨੋ,
ਇੱਕ ਪਲਕ ਵਿੱਚ ਹੀ ਕਹਿੰਦੇ ਉਹਦੇ ਪਿੱਛੇ ਬ੍ਰਹਮਣ ਮਾਧਵਾ ਨਾਲ ਵੀ ਪ੍ਰਾਣ ਦੇ ਤੇ ਵੀ ਮਰ ਗਿਆ ਉਹਦੇ ਹੀ ਸੁਣਿਆ ਸਾ।
ਜਬ ਕੌਤਕ ਇਹ ਰਾਏ ਨਿਹਾਰਿਓ,
ਇਸ ਤਰ੍ਹਾਂ ਦਾ ਕਹਿੰਦੇ ਵਿਕਰਮਾ ਸੈਨ ਨੇ ਆ ਕੌਤਕ ਜਿਹਾ ਦੇਖਿਆ ਵੀ ਮੈਂ ਕਿਹਾ ਸੀ ਉਹ ਬ੍ਰਹਮਣ ਮਾਰਿਆ ਗਿਆ ਉਹ ਮਰ ਗਈ, ਸੁਣਦਿਆਂ ਸਾਰੇ ਨੂੰ ਆ ਕੇ ਦੱਸਿਆ ਇਹ ਝੱਟ ਮਰ ਗਿਆ।
ਚਰਨ ਮਰਨ ਕਾ ਨਿਗ੍ਰਹਿ ਧਾਰਿਓ,
ਇਹ ਬਈ ਹੁਣ ਮੈਂ ਜਿਉਂਦਾ ਚਿਖਾ ਵਿੱਚ ਪਾ ਕੇ ਸੜ ਜਾਵਾਂਗਾ, ਇਉਂ ਵਿਕਰ ਸੈਨ ਨੇ ਹੜ ਧਾਰਿਆ ਵੀ ਮੈਂ ਵੀ ਫਿਰ ਜਿਉਂਦਾ ਨਹੀਂ ਰਹੂੰਗਾ।
ਚਿਤਾ ਜਰਾਏ ਜਰਨ ਜਬ ਲਾਗਿਓ,
ਚਿਖਾ ਜੀ ਬਣਾ ਕੇ ਤੇ ਅੱਗ ਲਾ ਕੇ ਜਾਲ ਕੇ ਉਹਦੇ ਵਿੱਚ ਸੜ ਲੱਗਿਆ ਵਿਕਰਮ ਸੈਨ।
ਤਬ ਬੈ ਤਾਲ ਤਹਾਂ ਤੇ ਜਾਗਿਓ,
ਉਸੇ ਵੇਲੇ ਉੱਥੋਂ ਕਹਿੰਦੇ ਇੱਕ ਜਿਹੜਾ ਬੈਤਾਲ ਹੈ ਇਹ ਕਈ ਕੋਟ ਭੂਤ ਪੇ ਸ਼ੁਕਰ ਮਿਰਗਾ ਚ, ਇਸ ਤਰ੍ਹਾਂ ਦੇ ਇੱਕ ਮੁਸਲਮਾਨਾਂ ਵਿੱਚ ਬਹੁਤ ਗਿਣਤੀ ਵਿੱਚ ਬੈਤਾਲ ਵੀ ਮੰਨੇ, ਇਹ ਵੀ ਸ਼ਕਤੀ ਵਾਲੇ ਜਿਵੇਂ ਆ ਸ਼ਹੀਦ ਹੁੰਦੇ ਆ ਨਾ, ਉੱਧਰ ਮੁਸਲਮਾਨਾਂ ਵਿੱਚ ਬੈਤਾਲ ਜ਼ਿਆਦਾ ਹੀ ਸ਼ਕਤੀ ਵਾਲੇ ਹੁੰਦੇ। ਉੱਥੋਂ ਕਹਿੰਦੇ ਸ਼ਕਤੀ ਵਾਲਾ ਇੱਕ ਬੈਤਾਲ ਜਗਿਓ ਕੀ ਪ੍ਰਗਟ ਹੋ ਗਿਆ।
ਸੀਂਚ ਅੰਮ੍ਰਿਤ ਤਿਹ ਦੂਨ ਜਿਆਇਓ,
ਹਾਂ ਉਸ ਵੇਲੇ ਕਹਿੰਦੇ ਉਹ ਮੂੰਹ ਵਿੱਚ ਅੰਮ੍ਰਿਤ ਪਾ ਕੇ ਦੋਹਾਂ ਨੂੰ ਜਿਉਂਦਾ ਕਰ ਦਿੱਤਾ।
ਨਿਰਪ ਕੇ ਚਿੱਤ ਕੋ ਤਾਪ ਮਿਟਾਇਓ,
ਹਾਂ ਵਿਕਰਮ ਸੈਨ ਰਾਜੇ ਦਾ ਚਿੱਤ ਵੀ ਜਿਹੜਾ ਦੁੱਖ ਸੀ ਉਹ ਮਿਟਾ ਦਿੱਤਾ, ਉਹਨੂੰ ਸਾਨੂੰ ਬਚਾ ਲਿਆ, ਉਹਨਾਂ ਦੋਹਾਂ ਨੂੰ ਉਹਨੇ ਜਿਉਂਦਾ ਕਰ ਦਿੱਤਾ।
ਦੋਹਰਾ ਸਹਿ ਸੈਥੀ ਪਾਵਕ ਭਰਿਓ,
ਦੇਖ ਲੋ ਕਹਿੰਦੇ ਵਿਕਰਮਾ ਸੈਨ ਜਿਹੜਾ ਰਾਜਾ ਸੀ ਕਿਸੇ ਦੇ ਦੁੱਖ ਦੀ ਫਰਿਆਦ ਸੁਣ ਕੇ ਕਿੱਥੋਂ ਤਕਰ ਗਿਆ ਵੀ ਉਹ ਵਾਰ ਸਹਾਰ ਕੇ ਜ਼ਖਮੀ ਹੋ ਕੇ ਵੀ ਫਿਰ ਵੀ ਉਹ ਦੋਹਾਂ ਪਿੱਛੇ ਕਹਿੰਦੇ ਮਰਨ ਲਈ ਗਿਆ।
ਦੂਹਾਂ ਲਿਓ ਬਚਾ,
ਦੇਖ ਲਓ ਫਿਰ ਵੀ ਜਦੋਂ ਮਰਨ ਲੱਗਿਆ ਸੀ ਤੇ ਉਹ ਉਪਰੋਂ ਕਲਾ ਵਰਤ ਗਈ, ਬੈਤਾਲ ਪ੍ਰਗਟ ਹੋ ਗਿਆ, ਉਹਨੇ ਅੰਮ੍ਰਿਤ ਸਿੰਜ ਕੇ ਉਹ ਦੋਹਾਂ ਨੂੰ ਬਚਾ ਲਿਆ, ਇਉਂ ਰਾਜੇ ਨੂੰ ਵੀ ਜਿਉਂਦਾ ਬਚਾ ਲਿਆ।
ਕਾਮਾ ਦਈ ਜੋਤ ਮਹਿ।
ਉਦੋਂ ਬਾਅਦ ਜਿਹੜੀ ਉਹ ਕਾਮ ਕੰਦਲਾ ਉਹ ਤਾਂ ਬ੍ਰਹਮਾਦ ਬਾਲਣ ਨੂੰ ਦੇ ਦਿੱਤੀ।
ਧੰਨ ਬਿਕਰ ਮਾਰਾ।
ਹਾਂ, ਇਸ ਤਰ੍ਹਾਂ ਕਹਿੰਦੇ ਆਪਣੇ ਧਰਮ ਦੇ ਵਿੱਚ ਜਿਹੜਾ ਵਿਕਰਮਾ ਸੈਨ ਰਾਜਾ ਵੀ ਇਹ ਧੰਤਾ ਯੋਗ ਹੈ, ਭਾਵੇਂ ਉਹ ਕਿਸੇ ਦੇ ਮਾੜੇ ਦੁੱਖ ਦੀ ਫਰਿਆਦ ਸੀ, ਪਰ ਆਪਣਾ ਧਰਮ ਸਮਝ ਕੇ ਫਰਜ਼ ਸਮਝ ਕੇ ਉਹਨੇ ਫਰਿਆਦ ਸੁਣੀ, ਆਪਣਾ ਬਾਰ ਵੀ ਸਹਾਰਿਆ, ਫਿਰ ਮਰਨ ਲਈ ਵੀ ਉਹ ਸਿੱਖਾਂ 'ਤੇ ਸਾਨੂੰ ਤਿਆਰ ਹੋ ਗਿਆ ਸੀ। ਵੀ ਐਸਾ ਕਿਹੜਾ ਦੁਨੀਆਂ ਦਾ ਰਾਜਾ ਵੀ ਕਿਸੇ ਦੀ ਦੁੱਖ ਫਰਿਆਦ ਸੁਣ ਕੇ ਆਪ ਮਰਨ ਨੂੰ ਆਪ ਸਿੱਖਾਂ 'ਤੇ ਸਾਨੂੰ ਨੂੰ ਸੁਣਦੇ ਵੀ ਹੈ ਤਾਂ ਭਾਵੇਂ ਉਹਨੇ ਭਾਵੇਂ ਕਿਸੇ ਰੂਪ ਦੇ ਵਿੱਚ ਉਹ ਕਿਸੇ ਦੁਖੀ ਦੀ ਫਰਿਆਦ ਸੁਣੀ ਹੈ, ਪਰ ਆਪਣਾ ਧਰਮ ਜਾਣ ਕੇ ਸੁਣੀ ਹੈ। ਦੂਜੇ ਪਾਸੇ ਗੁਰੂ ਕਲਗੀਧਰ ਜੀ ਨੇ ਇਸ ਕਰਕੇ ਪ੍ਰਸੰਗ ਲਿਖਿਆ ਵੀ ਦੇਖੋ, ਇੱਕ ਨਿਰਤਕਾਰੀ ਦੇਖਣ ਕਰਕੇ ਬੇਸਵਾਦੀ ਪੜ੍ਹੇ ਲਿਖੇ ਮਾਧਵਾ ਬ੍ਰਾਹਮਣ ਨੂੰ ਕਿੱਥੋਂ ਤੱਕਰ ਬਿਵਤਾ ਸਵਾਰਨੀ ਪਈ, ਵੀ ਆਪਣੇ ਉੱਥੋਂ ਰਾਜ ਭਾਗ ਵਿੱਚੋਂ ਵੀ ਕੱਢਿਆ ਗਿਆ, ਗਾਂ ਉੱਧਰ ਵਿਕਰਮਾਦਿਤ ਨੂੰ ਕਿੰਨਾ ਉਹਦੇ ਪਿੱਛੇ ਆ ਕੁਛ ਕਰਨਾ ਪਿਆ, ਵੀ ਜੇ ਉਹ ਕਿਤੇ ਆ ਨਿਰਤਕਾਰੀ ਨੱਚਣਾ ਟੱਪਣਾ ਨਾ ਵਿਦਵਾਨ ਦੇਖਦਾ ਇੰਨਾ ਪੁਆੜਾ ਕਿਉਂ ਪੈਂਦਾ। ਇਸ ਕਰਕੇ ਵੀ ਇਹ ਜਿਹੜਾ ਸਾਡਾ ਖਾਲਸਾ ਇਹ ਨਿਰਤਕਾਰੀਆਂ ਇਹ ਜਿਹੜੇ ਕੋਈ ਨੱਚਣੇ ਟੱਪਣੇ ਇਹ ਜਿਹੜੇ ਹੈ ਇਹਨਾਂ ਨੂੰ ਨਾ ਦੇਖੇ ਨਾ ਕਰਾਵੇ, ਇਹ ਵੀ ਇੱਕ ਪੁਆੜਿਆਂ ਦੀ ਜੜ ਹੈ। ਆ ਕਈ ਵਾਰੀ ਘਰਾਂ ਵਿੱਚ ਇਹ ਤਾਂ ਐਸਾ ਉਹ ਨੱਚਦਿਆਂ ਟੱਪਦਿਆਂ ਕੋਈ ਮਾੜਾ ਜਿਹਾ ਕੋਈ ਹਰਕਤ ਕਰਦੇ ਉੱਥੇ ਗੋਲੀਆਂ ਚੱਲ ਜਾਂਦੀਆਂ, ਅਖਬਾਰਾਂ 'ਚ ਆ ਜਾਂਦੀਆਂ ਵੀ ਫਲਾਨੇ ਨੇ ਐਂ ਕਰਤਾ ਸੀ। ਉਹ ਖੁਸ਼ੀ ਦੇ ਵਿੱਚ ਵੇਖ ਲਓ ਕਿਹੋ ਜਿਹਾ ਭੰਗ ਪੈਂਦਾ ਇਹ ਨਿਰਤਕਾਰੀ ਪਿੱਛੇ। ਸਾਡਾ ਲਾਣਾ ਸਿੱਖ ਹੁੰਦਾ ਇਹਨੇ ਪਿੱਛੇ ਇੱਥੋਂ ਚੰਡੀਗੜ੍ਹ ਤੋਂ ਬੁਲਾਉਂਦੀਆਂ ਇਹ ਬੰਦੇ ਬਣੇ ਨੇੜੇ ਤੇੜੇ ਦੀਆਂ ਨਹੀਂ ਇਹ ਬੁਲਾਉਂਦੇ, ਉਹ ਪੱਠਾ ਬੈਠਾ ਪਿਆ ਊਂ ਕਹਿਣਗੇ ਅਸੀਂ ਸਿੱਖ ਹਾਂ। ਵੀ ਸਿੱਖ ਕਿਹੜੇ ਜਿਹੜਾ ਸਿੱਖਿਆ ਗੁਰੂ ਦੀ ਮੰਨੇ ਉਹੀ ਸਿੱਖ ਹੈ, ਜਿਹਨੇ ਮੰਨਣੀ ਨਹੀਂ ਉਹ ਤਾਂ ਬੇਸਿੱਖ ਹੈ, ਮਨਮੁਖ ਹੈ, ਭੱਦਰ ਹੈ, ਮਹਾਂਮੂਰਖ ਹੈ, ਅੰਧਕੋਰ ਹੈ। ਉਹ ਨਾ ਅਸੀਂ ਕਹਿ ਰਹੇ ਹਾਂ ਕਿ ਅਸੀਂ ਉਹਨੂੰ ਸਿੱਖ ਹੈ, ਇਹ ਤਾਂ ਸਿੱਖੀ ਸਿੱਖਿਆ ਗੁਰਵਿਚਾਰ, ਵੀ ਸਿੱਖੀ ਤਾਂ ਹੀ ਹੈ ਜੇ ਗੁਰੂ ਦੀ ਵਿਚਾਰ ਨੂੰ ਇਹਨੇ ਮਨ ਤਨ ਕਰਕੇ ਸਿੱਖਿਆ, ਇਹ ਧਾਰਿਆ ਵਸਾਇਆ ਹੈ। ਸਿੱਖੀ ਤਾਂ ਸਿੱਖਿਆ 'ਤੇ ਖੜੀ, ਜੇ ਗੁਰੂ ਦੀ ਸਿੱਖਿਆ ਨੂੰ ਮੰਨਦਾ ਤਾਂ ਸਿੱਖ ਹੈ, ਜੇ ਗੁਰੂ ਦੀ ਸਿੱਖਿਆ ਨੂੰ ਨਹੀਂ ਮੰਨਦਾ ਕੋਈ ਸਿੱਖ ਸੁੱਖ ਨਹੀਂ ਹੈ। ਇਸ ਕਰਕੇ ਭਾਈ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਆਪਣੀ ਸਿੱਖੀ ਕਾਇਮ ਰੱਖੀਏ, ਅਤੇ ਆਹ ਜੋ ਕੁਛ ਵਿਆਹ ਸ਼ਾਦੀਆਂ ਕਰਦੇ ਕਰਾਉਂਦੇ ਹੈ ਜਿਹਨੇ ਕਰਕੇ ਆਹ ਕੁਛ ਹੁੰਦਾ ਹੈ, ਇਹ ਤਾਂ ਭਾਈ ਬਚ ਕੇ ਰਹੀਏ ਜੀ।
ਸਹ ਸਹਿਥੀ ਪਾਵਕ ਭਰਿਓ ਦੁਹਨ ਲਿਓ ਬਚਾਇ, ਕਾਮਾ ਦਈ ਜੋਤ ਮਹਿ, ਧਨ ਬਿਕਰ ਮਾਰਾਇ। ਇਤ ਸ੍ਰੀ ਚਰਿਤ੍ਰ ਪਖਿਆਨੇ ਪੁਰਖ ਚਰਿਤ੍ਰੇ ਮੰਤਰੀ ਭੂਪ ਸੰਵਾਦੇ 91 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਰ, ਹੇ ਸੰਗੀ ਹੇ ਨੰਕਾਰ, ਹੇ ਨਿਰਗੁਣ ਸਾਡੇ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇ। ਅਪਰੰ ਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ, नानक दी जय नाम गान रखो ही है परो आए प्रभु शरण अंगति कृपा निज ध्यान एक एक हर मन वसत नानक होत निहाल वाहिगुरु नाम जहाज है चले सो तरे पार जो सरदा कर से बंदे गुरु पारे उतारन हार जो सरदा कर से बंदे गुरु पारे उतारन हार।